दंडवत वंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दियाय अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी हो रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि सतगुरु गोविंद सिंह सच्चे पातशाह जी ने उस पारस भेटा करने वाले सिख नूं आख्या। सतगुरु जी कहिंदे ने कि जदों भी किसी महापुरख दे कोल वड्डे दे कोल जाइए ते अपने अहंकार नूं ते अपनी वड्याई नूं पिछे रख के जाना चाहीदा है क्योंकि जिहड़ा भी अहंकारी आदमी है उह कदे भी निर्माणता नूं तारण कर नहीं सकदा। कल इस दे प्रथाए मैं सतगुरु प्रताप सिंह सच्चे पातशाह जी का एक रिकॉर्ड किया हुआ उपदेश से उहदा हवाला दिता से। एक होर भी जगह दे उत्ते सतगुरु प्रताप सिंह सच्चे पातशाह जी प्रमाण देंदे ने उसे प्रमाण दे नाल मैं दी कथा नूं प्रारंभ करदा। सतगुरु प्रताप सिंह सच्चे पातशाह जी दे पावन पवित्र उपदेश दे विच वचन रिकॉर्ड होया। सतगुरु प्रताप सिंह जी अपने पावन उपदेश दे विच बयान करदे ने कि जदों द्वापर युग दे विच महाभारत दा युद्ध होना सी पूरा समा नियत हो गया कि जंग ते जरूर होवेगा कौरवां ते पांडवां दा जंग जरूर लड़िया जावेगा ते जेड़े हुंदे ने सतगुरु जेड़े हुंदे ने मौके दे मालक ओ सारयां दे सांझे हुंदे ने। द्वापर युग दे मालक भगवान सन भगवान कृष्ण जी ओह कौरवां दे भी सन ते ओह पांडवां दे भी सन पर हुण ओह किहदी सहायता करन इह गल कोई नियत नहीं सी। इस करके जेड़े कौरव ने उन्हां ने भी सोचा कि सानू चाहिदा है कि भगवान कृष्ण दे चरणां दे विच अर्ज करिए कि साडी तरफों होके साडी मदद करन ते लड़न तां कि असीं पांडवां नूं मात कर सकीए उन्हां नूं हार दे सकीए। दूजे पासे जेड़े पांडव सन उन्हां ने भी सोचा कि असीं भगवान दे चरणां दे विच जाके बेनती करिए उन्हां नूं अर्ज करिए कि हे भगवान जी तुसीं साडी तरफों होके कौरवां दे नाल लड़ो असीं धर्म दे वास्ते लड़ रहे हां ते तुसीं धर्म दा पक्ष पूरो। जेड़े भगवान कृष्ण जी ने उते दोवां दे सांझे ने आम करके ये गल आखी जांदी है और सच भी है कि जेड़ा गुरु है जेड़ा भगवान है वह सारयां दा सांझा ही हुंदा है। आपां देखदे हां इस नामधारी संपर्दा दे विच भी जेड़े मौके दे मालक सतगुरु साहिबान हुंदे ने वह सारयां दे सांझे ही हुंदे ने। जिस तरह के सतगुरु जगजीत सिंह सच्चे पातशाह जी दे बहुत लंबे समय तक दर्शन कर चुके हां उन्हां दे प्यार दा आनंद भी माणिया और उन्हां दीआं बहुत सारियां ऐसियां उदाहरणां मिल जांदियां ने जिवें कि अजकल तुसीं देख रहे हो ਵੋਟਾਂ ਦਾ ਸਮਾਂ ਹੈ, ਵੋਟਾਂ ਪੈ ਕੇ ਹਟੀਆਂ ਨੇ, ਕੱਲ ਉਹਦਾ ਜਿਹੜਾ ਨਤੀਜਾ ਹੈ ਉਹ ਵੀ ਨਿਕਲਿਆ, ਜਿਹਦੇ ਵਿੱਚ ਨਰਿੰਦਰ ਮੋਦੀ ਜਿਹੜਾ ਹੈ ਉਹ ਹਿੰਦੁਸਤਾਨ ਦਾ, ਭਾਰਤ ਦਾ ਪ੍ਰਧਾਨ ਮੰਤਰੀ ਬਣਿਆ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਜਦੋਂ ਵੋਟਾਂ ਆਦਿਕ ਦਾ ਸਮਾਂ ਆਉਂਦਾ ਤੇ ਇਸ ਦਰਬਾਰ ਦੇ ਵਿੱਚ, ਨਾਮਧਾਰੀ ਦਰਬਾਰ ਦੇ ਵਿੱਚ ਬੜੇ ਪਾਰਟੀਆਂ ਵਾਲੇ ਆਉਂਦੇ ਨੇ, ਭਾਜਪਾ ਵੀ ਆਉਂਦੀ ਹੈ, ਕਾਂਗਰਸ ਵੀ ਆਉਂਦੀ ਹੈ, ਅਕਾਲੀ ਦਲ ਦੇ ਲੀਡਰ ਨੇ ਉਹ ਵੀ ਆਉਂਦੇ ਨੇ। ਤੁਸੀਂ ਬਹੁਤ ਵਾਰੀ ਦੇਖਿਆ ਕਿ ਕੈਪਟਨ ਅਮਰਿੰਦਰ ਸਿੰਘ ਆਇਆ ਜਿਹੜਾ ਕਿ ਕਾਂਗਰਸ ਦਾ ਪੱਖੀ ਹੈ, ਇਸ ਤੋਂ ਇਲਾਵਾ ਅਕਾਲੀ ਦਲ ਦੇ ਜਿਹੜੇ ਬਾਦਲ ਨੇ, ਜਿਹੜੇ ਕਿ ਮੁੱਖ ਮੰਤਰੀ ਨੇ ਇਸ ਵੇਲੇ, ਉਹ ਵੀ ਬੜੀ ਵਾਰੀ ਆਏ ਨੇ। ਕਿਉਂਕਿ ਸਤਿਗੁਰੂ ਸਾਰਿਆਂ ਦਾ ਸਾਂਝਾ ਹੁੰਦਾ ਹੈ, ਇਹ ਸਾਂਝੇ ਦੇ ਕਰਕੇ ਜਿੰਨੀਆਂ ਵੀ ਪਾਰਟੀਆਂ ਨੇ, ਭਾਵੇਂ ਆਪਸ ਦੇ ਵਿੱਚ ਕਿੰਨੀਆਂ ਵੀ ਵਿਰੋਧੀ ਕਿਉਂ ਨਾ ਹੋਣ, ਇਸ ਮੰਚ ਦੇ ਉੱਤੇ ਇਸ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਜ਼ਰੂਰ ਪਹੁੰਚਦੇ ਨੇ। ਉਹ ਸਾਰੇ ਦੇ ਸਾਰੇ ਆਉਂਦੇ ਨੇ ਤੇ ਸਾਰਿਆਂ ਦੀ ਅਰਜ਼ ਹੁੰਦੀ ਹੈ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕਿ ਕਿਰਪਾ ਕਰੋ, ਸਾਡੀ ਸਹਾਇਤਾ ਹੋਵੇ, ਪੱਖੀ ਹੋਵੋ ਸਾਡੇ, ਆਸ਼ੀਰਵਾਦ ਲੈ ਕੇ ਜਾਂਦੇ ਨੇ ਤੇ ਫੇਰ ਲੜਦੇ ਨੇ। ਭਾਵੇਂ ਕਿ ਆਮ ਤੌਰ ਦੇ ਉੱਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਮੇਂ ਤੋਂ ਲੈ ਕੇ ਜਿਹੜੇ ਨਾਮਧਾਰੀ ਪੰਥ ਦੇ ਸਤਿਗੁਰੂ ਸਾਹਿਬਾਨ ਨੇ, ਉਹਨਾਂ ਨੇ ਸਿਰਫ ਇੱਕੋ ਹੀ ਪਾਰਟੀ ਕਾਂਗਰਸ ਨੂੰ ਹੀ ਵੋਟਾਂ ਪਾਉਣ ਦਾ ਜਿਹੜਾ ਟੀਚਾ ਹੈ ਉਹ ਮਿਥਿਆ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਵੀ ਇਹੀ ਹੁਕਮ ਕੀਤਾ ਕਿ ਕਾਂਗਰਸ ਨੂੰ ਹੀ ਵੋਟਾਂ ਪਾਉਣੀਆਂ ਨੇ। ਪਰ ਵੋਟਾਂ ਦਾ ਮਤਲਬ ਇਹ ਨਹੀਂ ਹੈ ਕਿ ਜਿਹਨੂੰ ਨਾਮਧਾਰੀ ਵੋਟਾਂ ਪਾਉਣਗੇ ਉਹੀ ਜਿੱਤਣਗੇ। ਇੱਕ ਸਮੇਂ ਦੀ ਵਾਰਤਾ ਹੈ ਕਿ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬਾਦਲ ਸਹਿਮ ਨੇ, ਪ੍ਰਕਾਸ਼ ਸਿੰਘ ਬਾਦਲ ਨੇ ਅਰਜ਼ ਕੀਤੀ ਕਿ ਮੈਂ ਖਲੋਤਾ ਹਾਂ ਪਾਰਟੀ ਦੇ ਵੱਲੋਂ, ਕਿਰਪਾ ਕਰੋ ਤੁਸੀਂ ਹੁਕਮ ਕਰੋ ਨਾਮਧਾਰੀਆਂ ਨੂੰ ਕਿ ਮੈਨੂੰ ਵੋਟਾਂ ਪੈਣ ਤੇ ਮੈਂ ਜਿੱਤ ਜਾਵਾਂ। ਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਵੋਟਾਂ ਤੇ ਪੈਣਗੀਆਂ ਕਾਂਗਰਸ ਨੂੰ, ਪਰ ਤੂੰ ਜਿੱਤ ਜ਼ਰੂਰ ਜਾਵੇਂਗਾ। ਜਿੱਤਿਆ ਤੇ ਬਾਦਲ ਹੀ, ਪਰ ਵੋਟਾਂ ਕਾਂਗਰਸ ਨੂੰ ਪਈਆਂ। ਐਸ ਵੇਲੇ ਵਕਤ ਦੇ ਮਾਲਕ ਹਾਜ਼ਰਾ ਹਜ਼ੂਰ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ ਜੀ ਦੀ ਜਿਸ ਤਰ੍ਹਾਂ ਦੀ ਰਜ਼ਾ ਸੀ, ਜਿਵੇਂ ਦਾ ਉਹਨਾਂ ਦਾ ਹੁਕਮ ਸੀ, ਉਸੇ ਹੁਕਮ ਦੇ ਅਨੁਸਾਰ ਵੋਟਾਂ ਪਈਆਂ। ਸੋ ਮੈਂ ਅਰਜ਼ ਕਰ ਰਿਹਾ ਸੀ ਕਿ ਸਤਿਗੁਰੂ ਜੀ ਸਾਰਿਆਂ ਦੇ ਸਾਂਝੇ ਹੁੰਦੇ ਨੇ, ਭਗਵਾਨ ਕ੍ਰਿਸ਼ਨ ਵੀ ਸਾਰਿਆਂ ਦੇ ਸਾਂਝੇ ਸੀ। ਇਸ ਕਰਕੇ ਦੋਵਾਂ ਤਰਫਾਂ ਤੋਂ ਸੋਚ ਸੋਚੀ ਗਈ ਹੈ ਕਿ ਜਾਈਏ ਭਗਵਾਨ ਦੇ ਚਰਨਾਂ ਦੇ ਵਿੱਚ, ਅਰਜ਼ ਕਰੀਏ ਕਿ ਸਾਡੀ ਮਦਦ ਹੋਵੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਉਪਦੇਸ਼ ਦੇ ਵਿੱਚ ਬਚਨ ਕਰਦੇ ਨੇ ਕਿ ਸਹਾਇਤਾ ਮੰਗਣ ਦੇ ਵਾਸਤੇ ਪਹਿਲਾਂ ਦੁਰਯੋਧਨ ਪਹੁੰਚ ਗਿਆ, ਜਿਹੜਾ ਕਿ ਕੌਰਵਾਂ ਦੇ ਵੱਲੋਂ ਸੀ ਮਦਦ ਲੈਣ ਦੇ ਲਈ। ਅੱਗੇ ਕੀ ਦੇਖਿਆ ਕਿ ਭਗਵਾਨ ਕ੍ਰਿਸ਼ਨ ਜੀ ਬਿਰਾਜਮਾਨ ਸਨ, ਸਿੱਧੇ ਪਲੰਗ ਦੇ ਉੱਤੇ ਲੇਟੇ ਹੋਏ ਸਨ। ਇੰਨੇ ਚਿਰ ਨੂੰ ਜਿਹੜਾ ਦੂਸਰੇ ਪਾਸੇ ਅਰਜਨ ਸੀ ਉਹ ਵੀ ਪਾਂਡਵਾਂ ਦੇ ਵੱਲੋਂ ਗਿਆ ਸਹਾਇਤਾ ਮੰਗਣ ਦੇ ਵਾਸਤੇ, ਪਰ ਦੁਰਯੋਧਨ ਤੋਂ ਜਰਾ ਮਗਰੋਂ ਪਹੁੰਚਿਆ। ਤੇ ਜਿਹੜਾ ਦੁਰਯੋਧਨ ਸੀ ਉਹ ਹੰਕਾਰੀ ਸੀ, ਉਹ ਜਾ ਕੇ ਭਗਵਾਨ ਦੇ ਸਿਰ ਵਾਲੇ ਪਾਸੇ ਖਲੋ ਗਿਆ। ਤੇ ਜਿਹੜਾ ਇਹ ਸੀ ਅਰਜਨ, ਇਹ ਤੇ ਪਹਿਲਾਂ ਹੀ ਭਗਤ ਸੀ, ਇਹ ਚਰਨਾਂ ਦੇ ਵੱਲ ਜਾ ਕੇ ਖਲੋ ਗਿਆ। ਦੋਵਾਂ ਚੋਂ ਕੋਈ ਵੀ ਇਹ ਨਹੀਂ ਸੀ ਕਹਿ ਸਕਦੇ ਕਿ ਭਗਵਾਨ ਜੀ ਉੱਠੋ। ਇਹਨਾਂ ਦੋਵਾਂ ਨੇ ਵਿਚਾਰਿਆ ਕਿ ਜਦੋਂ ਭਗਵਾਨ ਜੀ ਉੱਠਣਗੇ ਫਿਰ ਅਰਜ਼ ਕਰਾਂਗੇ। ਕਾਫੀ ਸਮਾਂ ਲੰਘ ਗਿਆ ਤੇ ਜਦੋਂ ਭਗਵਾਨ ਜੀ ਨੇ ਨੇਤਰ ਖੋਲੇ, ਨੀਂਦ ਤੋਂ ਜਾਗੇ ਤੇ ਸਾਹਮਣੇ ਖਲੋਤਾ ਸੀ ਹੱਥ ਜੋੜ ਕੇ ਅਰਜਨ। ਉੱਠਦਿਆਂ ਸਾਰ ਭਗਵਾਨ ਨੇ ਬਚਨ ਕੀਤਾ, ਆ ਭਾਈ ਅਰਜਨ ਕਿਵੇਂ ਆਇਆ। ਇਹਨਾਂ ਬਚਨ ਹੀ ਕੀਤਾ ਤੇ ਜਿਹੜਾ ਸਰਾਣੇ ਵਾਲੇ ਪਾਸੇ ਖਲੋਤਾ ਸੀ ਦੁਰਯੋਧਨ, ਉਹ ਵੀ ਭੱਜ ਕੇ ਸਾਹਮਣੇ ਆ ਗਿਆ, ਕਹਿੰਦਾ ਨਹੀਂ ਭਗਵਾਨ, ਮੈਂ ਤੇ ਇਹਦੇ ਤੋਂ ਪਹਿਲਾਂ ਆਇਆ ਹੋਇਆ, ਇਸ ਕਰਕੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਕੋਈ ਅਰਜ਼ ਕਰਨੀ ਹੈ। ਤੇ ਭਗਵਾਨ ਕ੍ਰਿਸ਼ਨ ਜੀ ਨੇ ਬਚਨ ਕੀਤਾ ਕਿ ਮੈਂ ਤੇ ਇਹਨੂੰ ਪਹਿਲਾਂ ਦੇਖਿਆ, ਤੂੰ ਪਹਿਲਾਂ ਆਇਆ ਹੋਵੇਗਾ ਪਰ ਮੈਂ ਤੇ ਇਹਨੂੰ ਪਹਿਲਾਂ ਦੇਖਿਆ, ਇਸ ਕਰਕੇ ਪਹਿਲਾਂ ਇਹ ਅਰਜ਼ ਕਰੇਗਾ ਤੇ ਫੇਰ ਤੂੰ ਕਰੀ। ਤੇ ਉਸ ਵੇਲੇ ਆਖਿਆ ਨਿਮਰਤਾ ਦੇ ਨਾਲ ਅਰਜਨ ਨੇ ਕਿ ਹੇ ਭਗਵਾਨ ਜੀ, ਵਾਕਿਆ ਹੀ ਮੈਂ ਮਗਰੋਂ ਪਹੁੰਚਿਆ, ਇਹ ਪਹਿਲਾਂ ਪਹੁੰਚਿਆ, ਇਸ ਕਰਕੇ ਇਹਨੇ ਜਿਹੜੀ ਅਰਜ਼ ਕਰਨੀ ਹੈ ਨਾ ਉਹ ਪਹਿਲਾਂ ਇਹਨੂੰ ਕਰ ਲੈਣ ਦਿਓ। ਭਗਵਾਨ ਨੇ ਆਖਿਆ ਠੀਕ ਹੈ। ਦੁਰਯੋਧਨ ਨੂੰ ਪੁੱਛਿਆ ਭਗਵਾਨ ਨੇ, ਦੱਸ ਦੁਰਯੋਧਨ ਕੀ ਚਾਹੁੰਦਾ ਹੈ। ਦੁਰਯੋਧਨ ਨੇ ਆਖਿਆ ਦੇਖੋ ਭਗਵਾਨ ਜੀ, ਸਾਡਾ ਯੁੱਧ ਲੜਨਾ ਬਿਲਕੁਲ ਨਿਯਤ ਹੋ ਚੁੱਕਾ ਹੈ, ਪਾਂਡਵਾਂ ਦੇ ਵਿਰੁੱਧ ਦੇ ਵਿੱਚ ਅਸੀਂ ਸਾਰੇ ਕੌਰਵਾਂ ਨੇ ਯੁੱਧ ਲੜਨਾ ਹੈ, ਇਸ ਕਰਕੇ ਮੈਂ ਤੁਹਾਡੇ ਤੋਂ ਸਹਾਇਤਾ ਦੀ ਮੰਗ ਕਰਨ ਦੇ ਵਾਸਤੇ ਆਇਆ ਹਾਂ ਕਿ ਤੁਸੀਂ ਮੇਰੀ ਸਹਾਇਤਾ ਕਰੋ, ਭਾਵ ਕਿ ਕੌਰਵਾਂ ਦੇ ਪੱਖ ਦੇ ਵਿੱਚ ਹੋ ਕੇ ਯੁੱਧ ਕਰੋ ਇਹਨਾਂ ਪਾਂਡਵਾਂ ਦੇ ਨਾਲ। ਤੇ ਜਿਹੜੇ ਭਗਵਾਨ ਹੁੰਦੇ ਨੇ ਉਹ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਆਪਣੇ ਸੇਵਕ ਦਾ ਪੱਖ ਲੈਂਦੇ ਨੇ। ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ, ਠੀਕ ਹੈ, ਪਰ ਇਹ ਮੰਗ ਮੰਗਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੋਵਾਂ ਨੂੰ ਸਾਫ਼ ਕਰ ਦੇਣੀ ਚਾਹੁੰਦਾ। ਦੁਰਯੋਧਨ ਕਹਿੰਦਾ, ਜੀ ਦੱਸੋ। ਭਗਵਾਨ ਜੀ ਕਹਿੰਦੇ ਨੇ, ਦੇਖ ਦੁਰਯੋਧਨ, ਮੇਰੀ ਜਿਹੜੀ ਤਾਕਤ ਹੈ ਉਹਨੂੰ ਮੈਂ ਦੋ ਹਿੱਸਿਆਂ ਦੇ ਵਿੱਚ ਵੰਡਾਂਗਾ। ਕਹਿਣ ਲੱਗਾ, ਜੀ ਕਿਸ ਤਰ੍ਹਾਂ? ਭਗਵਾਨ ਨੇ ਆਖਿਆ, ਇੱਕ ਪਾਸੇ ਮੇਰੀ ਪੂਰੀ ਦੀ ਪੂਰੀ ਸੈਨਾ ਹੋਵੇਗੀ ਤੇ ਦੂਸਰੇ ਪਾਸੇ ਮੈਂ ਹੋਵਾਂਗਾ। ਮੈਂ ਲੜਾਂਗਾ ਵੀ ਨਹੀਂ, ਮੈਂ ਕਿਸੇ ਪ੍ਰਕਾਰ ਦਾ ਰਣ ਭੂਮੀ ਦੇ ਵਿੱਚ ਹਥਿਆਰ ਵੀ ਨਹੀਂ ਚੁੱਕਾਂਗਾ। ਇਸ ਕਰਕੇ ਸੋਚ ਸਮਝ ਕੇ ਮੰਗ ਮੰਗੀ, ਇੱਕ ਪਾਸੇ ਮੈਂ ਹਾਂ ਬਿਲਕੁਲ ਨਿਹੱਥਾ ਜਿਹੜਾ ਲੜਾਂਗਾ ਵੀ ਨਹੀਂ ਤੇ ਦੂਸਰੇ ਪਾਸੇ ਮੇਰੀ ਸਾਰੀ ਦੀ ਸਾਰੀ ਸੈਨਾ ਹੈ। ਦੱਸ, ਤੂੰ ਮੈਨੂੰ ਮੰਗਦਾ ਜਾਂ ਮੇਰੀ ਸੈਨਾ ਨੂੰ ਮੰਗਦਾ? ਦੁਰਯੋਧਨ ਨੇ ਸੋਚਿਆ ਕਿ ਇੱਕ ਪਾਸੇ ਭਗਵਾਨ, ਉਹ ਵੀ ਨਿਹੱਥੇ, ਜੇ ਤੇ ਭਗਵਾਨ ਜੀ ਕਹਿੰਦੇ ਮੈਂ ਜੰਗ ਲੜਾਂਗਾ ਤੇ ਫਿਰ ਤੇ ਨਿਸ਼ਚਿਤ ਰੂਪ ਦੇ ਵਿੱਚ ਇਹ ਗੱਲ ਤੈਅ ਸੀ ਕਿ ਦੁਰਯੋਧਨ ਇਸ ਗੱਲ ਤੋਂ ਕਦੇ ਵੀ ਨਾ ਖੁੰਝਦਾ। ਉਹ ਕਹਿੰਦਾ ਕਿ ਤੁਸੀਂ ਮੇਰੇ ਪੱਖੇ ਹੋਵੋ। ਪਰ ਜਦੋਂ ਭਗਵਾਨ ਨੇ ਇਹ ਵਚਨ ਕਰ ਦਿੱਤਾ ਕਿ ਮੈਂ ਇੱਕ ਪਾਸੇ ਹਾਂ ਬਿਲਕੁਲ ਨਿਹੱਥਾ ਲੜਾਂਗਾ ਵੀ ਨਹੀਂ, ਇੱਕ ਪਾਸੇ ਮੇਰੀ ਪੂਰੀ ਸੈਨਾ, ਉਸ ਵੇਲੇ ਭਰਮ ਦੇ ਵਿੱਚ ਪੈ ਗਿਆ ਦੁਰਯੋਧਨ ਤੇ ਉਹ ਕਹਿਣ ਲੱਗਾ, ਭਗਵਾਨ ਜੀ ਜੇਕਰ ਵਾਸਤਵ ਰੂਪ ਦੇ ਵਿੱਚ ਪੱਕੇ ਰੂਪ ਦੇ ਵਿੱਚ ਇਹ ਗੱਲ ਤੁਸੀਂ ਕਹਿੰਦੇ ਹੋ ਕਿ ਤੁਸੀਂ ਬਿਲਕੁਲ ਸੁਦਰਸ਼ਨ ਚੱਕਰ ਨੂੰ ਨਹੀਂ ਉਠਾਓਗੇ, ਨਹੀਂ ਲੜੋਗੇ, ਨਿਹੱਥੇ ਹੀ ਰਹੋਗੇ, ਤੇ ਫੇਰ ਤੇ ਇਹ ਗੱਲ ਹੈ, ਮੇਰੀ ਮੰਗ ਹੈ ਕਿ ਤੁਸੀਂ ਆਪਣੀ ਸਾਰੀ ਸੈਨਾ ਮੈਨੂੰ ਦੇ ਦਿਓ, ਮੈਨੂੰ ਤੁਹਾਡੀ ਫਿਰ ਕੀ ਲੋੜ ਹੈ। ਐਸੇ ਮੂਰਖ ਹੁੰਦੇ ਨੇ ਜਿਹੜੇ ਕਿ ਭਗਵਾਨ ਨੂੰ ਇਸ ਤਰ੍ਹਾਂ ਵੀ ਸਤਿਗੁਰੂ ਨੂੰ ਛੱਡ ਦਿੰਦੇ ਨੇ। ਉਹਨੇ ਉਸ ਵੇਲੇ ਭਗਵਾਨ ਨੂੰ ਇਨਕਾਰ ਕਰ ਦਿੱਤਾ ਤੇ ਭਗਵਾਨ ਦੀ ਸਾਰੀ ਸੈਨਾ ਮੰਗ ਲਈ ਤੇ ਭਗਵਾਨ ਕ੍ਰਿਸ਼ਨ ਜੀ ਨੇ ਆਖਿਆ, ਦੁਰਯੋਧਨ ਨੂੰ ਤਥਾ ਅਸਤੂ, ਇਵੇਂ ਹੀ ਹੋਵੇਗਾ, ਮੇਰੀ ਸਾਰੀ ਜਿੰਨੀ ਵੀ ਵੱਡੀ ਸੈਨਾ ਹੈ ਉਹ ਤੇਰੀ ਤਰਫੋਂ ਹੋ ਕੇ ਪਾਂਡਵਾਂ ਦੇ ਨਾਲ ਲੜੇਗੀ। ਉਸ ਵੇਲੇ ਵਰਦਾਨ ਲੈ ਕੇ ਉਹ ਚਲਿਆ ਗਿਆ ਤੇ ਰਹਿ ਗਿਆ ਅਰਜਨ। ਤੇ ਅਰਜਨ ਨੂੰ ਭਗਵਾਨ ਜੀ ਕਹਿੰਦੇ ਨੇ, ਦੇਖ ਅਰਜਨ, ਹੁਣ ਤੇ ਇਕੱਲਾ ਮੈਂ ਹੀ ਰਹਿ ਗਿਆ, ਉਹ ਵੀ ਨਿਹੱਥਾ, ਕੀ ਤੂੰ ਮੈਨੂੰ ਲੈਣਾ ਪ੍ਰਵਾਨ ਕਰਦਾ? ਤੇ ਉਹ ਕਹਿਣ ਲੱਗਾ ਅਰਜਨ ਕਿ ਭਗਵਾਨ ਜੀ ਮੈਨੂੰ ਤੁਹਾਡੀ ਲੋੜ ਹੈ, ਮੈਨੂੰ ਕਿਸੇ ਵੀ ਤੁਹਾਡੀ ਸੈਨਾ ਦੀ ਕੋਈ ਲੋੜ ਨਹੀਂ ਹੈ। ਇਸੇ ਤਰ੍ਹਾਂ ਹੋਇਆ। ਤੁਸੀਂ ਸਾਰੇ ਇਸ ਵਾਕਿਆ ਤੋਂ, ਇਸ ਘਟਨਾ ਤੋਂ ਭਲੀ ਪ੍ਰਕਾਰ ਜਾਣੋ ਹੋ ਕਿ ਕਿਸ ਤਰ੍ਹਾਂ ਹੋਇਆ, ਭਾਵ ਕਿ ਭਗਵਾਨ ਨੇ ਕਿਸ ਤਰੀਕੇ ਦੇ ਨਾਲ ਸਹਾਇਤਾ ਕੀਤੀ। ਜਿਹਦੇ ਪੱਖੇ ਸਤਿਗੁਰੂ ਹੋ ਜਾਣ ਉਹਦੇ ਜਿੰਨੇ ਵੀ ਵੈਰੀ ਨੇ ਉਹ ਕਦੇ ਵੀ ਜਿੱਤ ਨਹੀਂ ਸਕਦੇ। ਪਾਂਡਵਾਂ ਦੇ ਪੱਖੀ ਹੋਏ ਭਗਵਾਨ ਕ੍ਰਿਸ਼ਨ ਜੀ, ਉਹਨਾਂ ਨੂੰ ਜਿੱਤ ਦੀ ਪ੍ਰਾਪਤੀ ਹੋਈ ਤੇ ਮੂਰਖ ਜਿਹੜਾ ਦੁਰਯੋਧਨ ਇੰਨੀ ਵੱਡੀ ਸੈਨਾ ਮੰਗ ਕੇ ਗਿਆ ਸੀ ਉਹ ਸੈਨਾ ਦੇ ਨਾਲ ਵੀ ਕੱਖ ਨਾ ਸਵਾਰ ਸਕਿਆ। ਬਹੁਤ ਵਿਸ਼ਾਲ ਸੈਨਾ ਸੀ ਕੌਰਵਾਂ ਦੇ ਵਿੱਚ, ਇੱਕ ਤੋਂ ਇੱਕ ਮਹਾਰਥੀ ਯੋਧੇ ਸਨ, ਪਰ ਤਾਂ ਵੀ ਉਹਨਾਂ ਪੰਜਾਂ ਪਾਂਡਵਾਂ ਦੇ ਅੱਗੇ ਉਹ ਸਾਰੇ ਮਹਾਰਥੀ ਹਾਰ ਗਏ। ਭੀਸ਼ਮ ਪਿਤਾਮਾ ਵਰਗੇ, ਦਰੋਣਾਚਾਰੀਆ ਵਰਗੇ, ਜਿਹੜੇ ਕਿ ਸਾਰਿਆਂ ਦੇ ਵਿਦਿਆ ਗੁਰੂ ਸਨ, ਉਹਨਾਂ ਨੂੰ ਵੀ ਭਾਵ ਕੇ ਹਾਰ ਦਾ ਸਾਹਮਣਾ ਕਰਨਾ ਪਿਆ। ਕਾਰਨ ਸਿਰਫ ਇਹ ਸੀ ਕਿ ਭਗਵਾਨ ਕ੍ਰਿਸ਼ਨ ਜੀ ਇਹਨਾਂ ਦੇ ਪੱਖੀ ਸਨ ਤੇ ਭਗਵਾਨ ਸੱਚ ਦੇ ਪੱਖ ਦੇ ਵਿੱਚ ਸਨ, ਇਸ ਕਰਕੇ ਇਹਨਾਂ ਦੀ ਜਿੱਤ ਹੋਈ। ਮੈਂ ਸਿਰਫ ਇਸ ਗੱਲ ਦਾ ਜ਼ਿਕਰ ਕਰ ਰਿਹਾ ਹਾਂ ਕਿ ਜਿਹੜਾ ਬੰਦਾ ਹੁੰਦਾ ਹੈ ਹੰਕਾਰੀ, ਉਹ ਕਦੇ ਵੀ ਆਪਣੀ ਨਿਰਮਾਣਤਾ ਨੂੰ ਜ਼ਾਹਰ ਨਹੀਂ ਕਰਦਾ ਤੇ ਉਹ ਜਦੋਂ ਵੀ ਜਾਵੇਗਾ ਉਹ ਸਰਾਣੇ ਹੀ ਜਾ ਕੇ ਖਲੋਵੇਗਾ, ਕਦੇ ਪੈਂਦ ਵੱਲ ਖਲੋ ਹੀ ਨਹੀਂ ਸਕਦਾ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਉਸ ਸਿੱਖ ਨੂੰ ਆਖਿਆ ਕਿ ਜਦੋਂ ਵੀ ਕਿਸੇ ਮਹਾਂਪੁਰਖ ਦੇ ਕੋਲ ਜਾਣਾ ਹੋਵੇ ਤੇ ਉਹਦੇ ਕੋਲ ਹੰਕਾਰ ਨੂੰ ਦੂਰ ਛੱਡ ਕੇ ਤੇ ਨਿਰਮਾਣਤਾ ਨੂੰ ਧਾਰਨ ਕਰਕੇ ਜਾਣਾ ਚਾਹੀਦਾ ਹੈ, ਆਪਣੀ ਵਡਿਆਈ ਨੂੰ ਨਾਲ ਨਹੀਂ ਲੈ ਕੇ ਜਾਣਾ ਚਾਹੀਦਾ। ਸਭ ਬਿਦ ਨਿਜ ਮੈਂ ਲਖ ਲਗਤਾਈ, ਔਰ ਮੈਂ ਧਰੋ ਨ ਗਰਬ ਬੜਾਈ। ਹਰ ਇੱਕ ਪ੍ਰਕਾਰ ਦੇ ਨਾਲ ਆਪਣੇ ਛੋਟੇਪਣ ਨੂੰ ਜ਼ਾਹਰ ਕਰਨਾ ਚਾਹੀਦਾ ਵੱਡੇ ਆਦਮੀ ਦੇ ਕੋਲ ਤੇ ਉਸ ਦੀ ਵਡਿਆਈ ਨੂੰ ਵੱਡੇ ਤੋਂ ਵੱਡਾ ਧਾਰਨ ਕਰਕੇ ਦਿਖਾਉਣਾ ਚਾਹੀਦਾ। ਆਦ ਤੁਰਕ ਪਾਤੇ ਅਪਰ ਨਰੇਸ਼ਾ, ਲਾਖੋਂ ਲਖਾਂ ਜ ਛਤਰ ਯਸ਼ੇਸ਼ਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਦੇਖ, ਇਹ ਜਿੰਨੇ ਵੀ ਤੁਰਕ ਨੇ, ਇਹਨਾਂ ਦੇ ਜਿਹੜੇ ਸੂਬੇ ਨੇ, ਦੂਜੇ ਪਾਸੇ ਜਿੰਨੇ ਵੀ ਪਹਾੜੀ ਰਾਜੇ ਨੇ, ਇਹ ਦੇਖ ਇਹਨਾਂ ਸਾਰਿਆਂ ਦੀ ਕਿੰਨੀ ਵੱਡੀ ਫੌਜ ਹੈ। ਉਹ ਸਿੱਖ ਨੂੰ ਸਮਝਾ ਰਹੇ ਨੇ ਜਿੰਨੇ ਕਿ ਪਾਰਸ ਅਰਪਣ ਕੀਤਾ ਸੀ। ਏਕ ਬਾਣ ਕੀ ਮਾਰ ਨ ਸੋਈ, ਕਰੋ ਭਸਮ ਸਾਗਰੋ ਜਗ ਜੋਈ। ਸਤਿਗੁਰੂ ਗੋਬਿੰਦ ਸਿੰਘ ਜੀ ਉਹ ਸਿੱਖ ਨੂੰ ਕਹਿੰਦੇ ਨੇ, ਇਹ ਜਿੰਨੇ ਵੀ ਸਾਡੇ ਵੈਰੀ ਨੇ, ਇਹ ਸਤਿਗੁਰੂ ਜੀ ਕਹਿੰਦੇ ਨੇ, ਇੱਕ ਸਾਡੇ ਤੀਰ ਦੀ ਮਾਰ ਵੀ ਨਹੀਂ ਹਨ। ਭਾਵ ਕਿ ਜੇਕਰ ਮੈਂ ਇੱਕ ਤੀਰ ਚਲਾ ਦਿਆਂ ਤੇ ਸਾਰਿਆਂ ਦਾ ਵਿਨਾਸ਼ ਹੋ ਜਾਵੇ। ਸਿਰਫ ਇਹਨਾਂ ਦਾ ਹੀ ਵਿਨਾਸ਼ ਨਹੀਂ ਹੈ, ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਮੈਂ ਚਾਹਵਾਂ ਇੱਕ ਤੀਰ ਚਲਾ ਦੇਵਾਂ ਤੇ ਸਾਰੇ ਦਾ ਸਾਰਾ ਜਿਹੜਾ ਜੱਗ ਹੈ, ਸਾਰੀ ਦੀ ਸਾਰੀ ਜਿਹੜੀ ਦੁਨੀਆ, ਉਹ ਭਸਮ ਦੀ ਸਵਾਹ ਦੀ ਢੇਰੀ ਬਣ ਜਾਵੇ। ਸਤਿਗੁਰੂ ਜੀ ਕਹਿੰਦੇ ਨੇ ਮੇਰੇ ਵਿੱਚ ਇੰਨੀ ਸਮਰੱਥਾ। ਮਾਣਕ ਬਪਰੇ ਕਹਾ ਅਗਾਰੀ, ਕਰੋ ਸੁਰਾ ਸਰ ਤ੍ਰਾਸਤ ਪਾਰੀ। ਇਸ ਤੋਂ ਅੱਗੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜੇ ਤੁਰਕ ਨੇ ਤੇ ਜਿਹੜੇ ਇਹ ਪਹਾੜੀਏ ਨੇ, ਇਹ ਤੇ ਸਾਰੇ ਦੇ ਸਾਰੇ ਵਿਚਾਰੇ ਮਨੁੱਖ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਮਨੁੱਖਾਂ ਦੀ ਗੱਲ ਤੇ ਕੀ ਕਰਨੀ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਮੈਂ ਚਾਹਾਂ ਤੇ ਜਿੰਨੇ ਵੀ ਦੇਵਤੇ ਨੇ ਤੇ ਜਿੰਨੇ ਵੀ ਅਸੁਰ ਨੇ, ਦੈਂਤ ਨੇ, ਉਹ ਸਾਰੇ ਦੇ ਸਾਰੇ ਮੇਰੇ ਤੋਂ ਡਰ ਜਾਣ, ਭਾਵ ਕਿ ਮੈਂ ਇਹ ਕੁਝ ਕਰ ਸਕਦਾ। ਕਾਲੀ ਕਾਲ ਨਰ ਲੀਲਾ ਜੈਸੇ ਵਰਤੈ ਤਿਸ ਅਨੁਸਾਰੀ ਤੈਸੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਸਮਰੱਥਾ ਤੇ ਹੈ, ਮੈਂ ਜੋ ਵੀ ਕੁਝ ਆਖਿਆ ਇਹ ਕਰ ਸਕਦਾ ਹਾਂ, ਪਰ ਸਤਿਗੁਰੂ ਜੀ ਕਹਿੰਦੇ ਨੇ ਤਾਂ ਵੀ ਮੈਂ ਮਨੁੱਖ ਸਰੀਰ ਨੂੰ ਧਾਰਨ ਕਰਕੇ ਆਇਆ ਹਾਂ, ਇਸ ਕਰਕੇ ਜੋ ਕੁਝ ਮਨੁੱਖ ਕਰ ਸਕਦਾ ਹੈ ਮੈਂ ਉਸੇ ਰੀਤੀ ਦੇ ਨਾਲ ਮਨੁੱਖਾਂ ਦੀ ਲੀਲਾ ਦੇ ਵਾਂਗ ਹੀ ਵਰਤਦਾ ਹਾਂ, ਉਸੇ ਰੀਤੀ ਦੇ ਅਨੁਸਾਰ ਹੀ ਵਰਤਦਾ ਹਾਂ। ਪਰ ਜੇ ਮੈਂ ਚਾਹਵਾਂ ਐਸਾ ਸਾਰਾ ਕੁਝ ਕਰ ਜ਼ਰੂਰ ਸਕਦਾ ਹਾਂ, ਪਰ ਕਰਦਾ ਨਹੀਂ ਹਾਂ, ਮਨੁੱਖਾਂ ਵਾਲੀ ਲੀਲਾ ਹੀ ਵਰਤਦਾ ਹਾਂ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਉਪਦੇਸ਼ ਦੇ ਵਿੱਚ ਬਚਨ ਕਰਦੇ ਨੇ। ਇੱਕ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਲੇ ਦੇ ਉੱਤੇ ਖਲੋਤੇ ਸਨ, ਦੇਖਿਆ ਕਿ ਕਿੰਨੀ ਵੱਡੀ ਵਿਸ਼ਾਲ ਜਿਹੜੀ ਸੈਨਾ ਹੈ ਉਹ ਖਲੋਤੀ ਹੋਈ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਤੀਰ ਚਲਾਇਆ ਜਿਹਦੇ ਨਾਲ 10,000 ਵੈਰੀ ਮਰ ਗਿਆ, ਦੂਸਰਾ ਫੇਰ ਤੀਰ ਚਲਾਇਆ ਤੇ 10,000 ਫੇਰ ਮਰ ਗਿਆ। ਇਸ ਤਰ੍ਹਾਂ ਸਤਿਗੁਰਾਂ ਨੇ 2-3 ਤੀਰ ਚਲਾਏ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇਕਰ ਸਤਿਗੁਰੂ ਜੀ ਚਾਹੁੰਦੇ ਤੇ 100 ਤੀਰ ਚਲਾ ਦਿੰਦੇ, ਸਾਰੀ ਦੀ ਸਾਰੀ ਸੈਨਾ ਸਮਾਪਤ ਹੋ ਜਾਂਦੀ, ਮਰ ਜਾਂਦੀ। ਹੋ ਸਕਦਾ ਸੀ ਕਿ ਜਦੋਂ ਅੱਧੀ ਪਚੱਧੀ ਮਰ ਜਾਂਦੀ ਤੇ ਬਾਕੀ ਸੈਨਾ ਡਰ ਕੇ ਹੀ ਦੌੜ ਜਾਂਦੀ, ਪਰ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਸਤਿਗੁਰਾਂ ਨੇ ਐਸਾ ਨਹੀਂ ਕੀਤਾ, ਉਹਨਾਂ ਨੇ ਫਿਰ ਵੀ ਬਹੁਤੇ ਤੀਰ ਨਹੀਂ ਚਲਾਏ, ਇੱਕ ਮਨੁੱਖਾਂ ਦੀ ਲੀਲਾ ਦੇ ਵਾਸਤੇ ਸਤਿਗੁਰਾਂ ਨੇ ਐਸਾ ਕੀਤਾ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ ਸਮਰੱਥਾ ਹੈ, ਪਰ ਮੈਂ ਮਨੁੱਖਾਂ ਦੇ ਵਾਂਗ ਹੀ ਲੀਲਾ ਕਰਕੇ ਇਸੇ ਤਰ੍ਹਾਂ ਦੀ ਰੀਤੀ ਵਰਤਣੀ। ਬਾਜੀ ਬਾਰ ਨਬੀਰ ਜੋ ਭੁੱਖੇ, ਸਹਿਓ ਅਨੇਕ ਰੀਤ ਇਨ ਦੁਖੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਜਿੰਨੇ ਘੋੜੇ ਨੇ, ਜਿੰਨੇ ਹਾਥੀ ਨੇ ਤੇ ਜਿੰਨੇ ਵੀ ਸਾਡੇ ਸ਼ਸਤਰਧਾਰੀ ਵੱਡੇ ਵੱਡੇ ਸੂਰਮੇ ਨੇ, ਤੂੰ ਕਹਿ ਰਿਹਾ ਹੈ ਕਿ ਭੁੱਖੇ ਮਰ ਰਹੇ ਨੇ, ਬੜੇ ਦੁੱਖਾਂ ਨੂੰ ਸਹਾਰਨ ਕਰ ਰਹੇ ਨੇ, ਪਰ ਸਤਿਗੁਰੂ ਜੀ ਕਹਿੰਦੇ ਨੇ ਦਰਅਸਲ ਸੋਚਣ ਦੀ ਦ੍ਰਿਸ਼ਟੀ ਦੇ ਵਿੱਚ ਫਰਕ ਹੈ। ਕਹਿੰਦੇ ਨੇ ਸ਼ੁੱਧ ਆਤਮੇ ਹੋਏ ਹੋਏ ਮਰੈ, ਸੰਚਿਤ ਕਰਮ ਸਕਲ ਹੀ ਜਰੈ। ਸਤਿਗੁਰੂ ਜੀ ਕਹਿੰਦੇ ਨੇ ਭੁੱਖੇ ਨਹੀਂ ਮਰ ਰਹੇ ਮੇਰੇ ਸਿੰਘ, ਸਤਿਗੁਰੂ ਜੀ ਕਹਿੰਦੇ ਨੇ ਇਹਨਾਂ ਦੀਆਂ ਆਤਮਾਵਾਂ ਸ਼ੁੱਧ ਹੋ ਰਹੀਆਂ ਨੇ। ਇਸ ਤਰ੍ਹਾਂ ਕਰਨ ਦੇ ਨਾਲ ਸੰਚਿਤ ਕਰਮ ਸਗਲ ਹੀ ਜਰੈ, ਭਾਵ ਕੇ ਸੰਚਿਤ ਕਰਮ ਜਿਨ੍ਹਾਂ ਦਾ ਅਜੇ ਫਲ ਹੋਣਾ ਹੈ ਉਹ ਸਾਰੇ ਦੇ ਸਾਰੇ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਇਹਨਾਂ ਸਾਰਿਆਂ ਦੇ ਸੜ ਰਹੇ ਨੇ। ਮੁਕਤ ਸਮੀਪ ਲਹਿ ਪੁਨ ਸਾਰੇ, ਨਿਪਤ ਬਣ ਜੇ ਕਾਮਣ ਤਾਰੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਇਹਨਾਂ ਸਾਰਿਆਂ ਨੂੰ ਜਿਹੜੀ ਸਮੀਪੀ ਮੁਕਤੀ ਹੈ ਉਹਦੀ ਪ੍ਰਾਪਤੀ ਹੋਣੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਨਿਪਤ ਬਣੈ ਜੇ ਕਾਮਣ ਤਾਰੇ, ਜਿਹੜੇ ਕਾਮਨਾ ਧਾਰਨ ਕਰਨ ਵਾਲੇ ਨੇ ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਨੂੰ ਰਾਜ ਭਾਗ ਮਿਲੇਗਾ। ਚਾਰ ਪਦਾਰਥ ਕਰ ਤਲ ਪਾਵੇ, ਬਿਨ ਤਪ ਤਪੇ ਹੱਥ ਨਹੀਂ ਆਵੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜੇ ਮੇਰੇ ਐਸੇ ਸਿੱਖ ਨੇ ਉਹਨਾਂ ਨੂੰ ਮੈਂ ਚਾਰ ਪਦਾਰਥ ਦੇਵਾਂਗਾ, ਭਾਵ ਕਿ ਉਹਨਾਂ ਦੇ ਹੱਥਾਂ ਦੇ ਵਿੱਚ ਚਾਰ ਪਦਾਰਥ ਹੋਣਗੇ, ਧਰਮ, ਅਰਥ, ਕਾਮ ਤੇ ਮੋਕਸ਼। ਇਨ ਤਪ ਤਪੇ ਹਾਥ ਨਹੀਂ ਆਵੇ। ਸਤਿਗੁਰੂ ਜੀ ਕਹਿੰਦੇ ਨੇ ਕਿ ਚਾਰ ਪਦਾਰਥ ਇੰਨੇ ਵੱਡ ਮੁੱਲੇ ਨੇ ਕਿ ਵੱਡੇ ਵੱਡੇ ਜਿਹੜੇ ਤਪੇ ਨੇ ਉਹ ਵੱਡੀ ਤਪ ਦੀ ਸਾਧਨਾ ਕਰਦੇ ਨੇ ਤੇ ਤਾਂ ਮੁਸ਼ਕਲ ਦੇ ਨਾਲ ਇਹਨਾਂ ਦੀ ਪ੍ਰਾਪਤੀ ਹੁੰਦੀ ਹੈ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਸਹਿਜ ਦੇ ਨਾਲ ਹੀ ਇਹ ਚਾਰ ਪਦਾਰਥ ਖਾਲਸੇ ਨੂੰ ਬਖਸ਼ਾਂਗਾ। ਸਭ ਬੇਦ ਇਨ ਕੋ ਕਰਾਂ ਪਲੇਰੇ, ਜੋ ਇੱਕ ਬਾਰ ਬਣਿਓ ਸਿੱਖ ਮੇਰੋ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜਾ ਵੀ ਮਨੁੱਖ ਇੱਕ ਵਾਰੀ ਮੇਰਾ ਸਿੱਖ ਬਣ ਗਿਆ, ਮੈਂ ਹਰ ਇੱਕ ਪ੍ਰਕਾਰ ਦੇ ਨਾਲ ਉਹਦੀ ਰੱਖਿਆ ਕਰਨੀ ਹੀ ਕਰਨੀ। ਹੋਏ ਸਹਾਇ ਕਰ ਹਾਂ ਕਲਿਆਣ, ਜਨਮ ਮਰਨ ਗਨ ਸੰਕਟ ਹਨ। ਜਿਹੜੇ ਮੇਰੇ ਸਿੱਖ ਇੱਕ ਵਾਰੀ ਬਣ ਚੁੱਕੇ ਨੇ, ਮੈਂ ਉਹਨਾਂ ਦੀ ਸਹਾਇਤਾ ਕਰਾਂਗਾ, ਉਹਨਾਂ ਦੀ ਕਲਿਆਣ ਕਰਾਂਗਾ, ਉਹਨਾਂ ਨੂੰ ਨਿਹਾਲ ਕਰਾਂਗਾ, ਉਹਨਾਂ ਸਾਰਿਆਂ ਦੇ ਜੰਮਣ ਤੇ ਮਰਨ ਦੇ ਸੰਕਟਾਂ ਨੂੰ ਦੂਰ ਕਰ ਦਿਆਂਗਾ। ਇਸ ਤੇ ਯਾਦ ਹੇਤ ਹੈ ਆਨ, ਜਨ ਮੇਰੇ ਸਿੱਖ ਮਹਾਨ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਇਸ ਤੋਂ ਇਲਾਵਾ ਹੋਰ ਵੀ ਬਹੁਤੇ ਸਾਰੇ ਕਾਰਨ ਨੇ, ਪਰ ਸਤਿਗੁਰੂ ਜੀ ਕਹਿੰਦੇ ਨੇ ਇਹ ਕਾਰਨ ਕੋਈ ਬਿਆਨ ਕਰਨ ਦੀ ਲੋੜ ਨਹੀਂ ਹੈ। ਜਿਹੜੇ ਮੇਰੇ ਮਹਾਨ ਸਿੱਖ ਨੇ ਉਹ ਸਾਰਾ ਹੀ ਕੁਝ ਸਮਝਦੇ ਨੇ, ਜਾਣਦੇ ਨੇ। ਸਿੱਖ ਤਬ ਕਹਿਓ ਖੇਲ ਸਭ ਠਾਨੋ, ਆਪਣੇ ਚਰਤ ਆਪ ਹੀ ਜਾਣੋ। ਉਸ ਵੇਲੇ ਸਿੱਖ ਨੇ ਹੱਥ ਜੋੜ ਕੇ ਆਖਿਆ ਕਿ ਸੱਚੇ ਪਾਤਸ਼ਾਹ ਜੀ, ਸਾਰੀਆਂ ਤੁਹਾਡੀਆਂ ਪਸਾਰੀਆਂ ਹੋਈਆਂ ਖੇਡਾਂ ਨੇ, ਆਪੇ ਹੀ ਸੱਚੇ ਪਾਤਸ਼ਾਹ ਜੀ ਖੇਡਦੇ ਹੋ, ਆਪੇ ਹੀ ਕੌਤਕ ਰਚਦੇ ਹੋ ਤੇ ਆਪਣੇ ਕੌਤਕਾਂ ਨੂੰ ਸੱਚੇ ਪਾਤਸ਼ਾਹ ਜੀ ਤੁਸੀਂ ਆਪ ਹੀ ਜਾਣਦੇ ਹੋ।
ਹਮ ਅਲ ਭਾਗ ਕਹਾਂ ਕਹਿ ਜਾਣ, ਯਥਾ ਜੋਗ ਤੁਮ ਕੌਤਕ ਠਾਣ।
ਕਹਿੰਦਾ ਅਸੀਂ ਅਲਪਗ ਜੀਵ ਹਾਂ, ਅਸੀਂ ਤੁਛ ਮਾਤਰ ਜੀਵ ਹਾਂ, ਸੱਚੇ ਪਾਤਸ਼ਾਹ ਜੀ ਅਸੀਂ ਤੁਹਾਡੀਆਂ ਖੇਡਾਂ ਨੂੰ ਕੀ ਜਾਣ ਸਕਦੇ ਹਾਂ। ਸੱਚੇ ਪਾਤਸ਼ਾਹ ਜੀ ਜਿਹੜੇ ਤੁਸੀਂ ਕੌਤਕ ਰਚਦੇ ਹੋ ਉਹ ਯਥਾ ਯੋਗ ਤੁਹਾਡੇ ਕਰਨ ਦੇ ਯੋਗ ਨੇ, ਤਾਂ ਹੀ ਤੁਸੀਂ ਲੀਲਾ ਕਰਦੇ ਹੋ।
ਸੁਣ ਪ੍ਰਸਾਨ ਗੁਰ ਤਾਂ ਬਖਾਨਾ, ਮਾਂਗੋ ਬੜੀ ਇੱਛਾ ਜਿਮ ਠਾਣਾ।
ਉਹਦੀਆਂ ਗੱਲਾਂ ਨੂੰ ਸੁਣ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਹਦੇ ਉੱਤੇ ਪ੍ਰਸੰਨ ਹੋਏ, ਖੁਸ਼ੀ ਕੀਤੀ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰੇ ਮਨ ਦੀ ਜੋ ਵੀ ਇੱਛਾ ਹੈ ਉਹ ਸਿੱਖਾਂ ਮੰਗ ਲੈ, ਅਸੀਂ ਬੜੇ ਪ੍ਰਸੰਨ ਹਾਂ।
ਹੱਥ ਜੋੜ ਸਿੱਖ ਤਬੈ ਸੁਣਾਇਓ, ਤੁਮ ਦਰਸ਼ਨ ਤੇ ਸਭ ਕਿਛ ਪਾਇਓ।
ਹੱਥ ਜੋੜ ਕੇ ਉਸ ਸਿੱਖ ਨੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ ਤੁਹਾਡਾ ਦਰਸ਼ਨ ਹੋ ਗਿਆ, ਮੈਨੂੰ ਸਾਰਾ ਹੀ ਕੁਝ ਮਿਲ ਗਿਆ, ਕਿਉਂਕਿ ਤੁਹਾਡੇ ਦਰਸ਼ਨ ਤੋਂ ਉੱਚੀ ਤੇ ਕੋਈ ਵੀ ਹੋਰ ਚੀਜ਼ ਨਹੀਂ ਹੈ। ਸੱਚੇ ਪਾਤਸ਼ਾਹ ਮੈਂ ਕੀ ਮੰਗਾ, ਤੁਹਾਡਾ ਦਰਸ਼ਨ ਹੋ ਗਿਆ, ਇਦੋਂ ਵੱਡੀ ਕੋਈ ਗੱਲ ਨਹੀਂ।
ਜੇ ਅਬ ਦਇਓ ਚਹਿਤ ਗੁਰ ਮੇਰੇ, ਮੇਟ ਦਿਓ ਪਵ ਜਲ ਕੇ ਫੇਰੇ।
ਸਤਿਗੁਰਾਂ ਨੇ ਦੁਬਾਰਾ ਆਖਿਆ, ਨਹੀਂ ਮੈਂ ਖੁਸ਼ ਬੜਾ ਹਾਂ, ਕੁਝ ਨਾ ਕੁਝ ਮੰਗ ਲੈ। ਜਦੋਂ ਸਤਿਗੁਰਾਂ ਨੇ ਦੁਬਾਰਾ ਬਚਨ ਕੀਤਾ ਤੇ ਕਹਿੰਦਾ, ਹੇ ਸੱਚੇ ਪਾਤਸ਼ਾਹ ਜੀ, ਜੇਕਰ ਮਿਹਰਬਾਨ ਹੋ ਗਏ ਹੋ, ਦੇਣਾ ਚਾਹੁੰਦੇ ਹੋ ਤੇ ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਮੇਰੇ ਆਉਣ ਤੇ ਜਾਣ ਦੇ ਦੁਨੀਆਂ ਦੇ ਗੇੜਿਆਂ ਨੂੰ ਖਤਮ ਕਰ ਦੇਵੋ, ਭਾਵ ਕਿ ਮੈਂ ਨਾ ਜੰਮਣਾ ਚਾਹੁੰਦਾ ਨਾ ਮਰਨਾ ਚਾਹੁੰਦਾ, ਇਸ ਆਉਣ ਜਾਣ ਦੇ ਗੇੜਿਆਂ ਨੂੰ ਕੱਟ ਦਿਓ।
ਤੁਮਰੇ ਸੰਗ ਪ੍ਰਸੰਗ ਜੇ ਮੇਰਾ, ਜੇ ਨਰ ਪੜ ਸੁਣੈ ਇੱਕ ਬੇਰਾ।
ਇਸ ਤੋਂ ਇਲਾਵਾ ਸਿੱਖ ਨੇ ਇੱਕ ਹੋਰ ਵੀ ਵਰਦਾਨ ਮੰਗਿਆ, ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਤੁਹਾਡਾ ਤੇ ਮੇਰਾ ਇਹ ਜਿਹੜਾ ਪ੍ਰਸੰਗ ਹੈ, ਇਹ ਜਿਹੜੀ ਸਾਖੀ ਹੈ, ਸੱਚੇ ਪਾਤਸ਼ਾਹ ਜੀ ਮੈਂ ਚਾਹੁੰਦਾ ਹਾਂ ਕਿ ਜੀਵਿਤ ਰਹੇ।
ਜੇ ਨਰ ਪੜੈ ਸੁਣੈ ਇੱਕ ਬੇਰਾ, ਜਿਹੜਾ ਵੀ ਸਿੱਖ ਇਸ ਕਥਾ ਨੂੰ ਪੜੇਗਾ ਜਾਂ ਜਿਹੜੇ ਵੀ ਸਿੱਖ ਇਸ ਕਥਾ ਨੂੰ ਸੁਣਗੇ, ਸੋ ਸਿੱਖ ਸ਼ਰਧਾ ਗੁਰ ਕੀ ਪਾਏ, ਤੁਮਰੇ ਚਰਨਨ ਜਾਏ ਸਮਾਏ।
ਸਤਿਗੁਰਾਂ ਨੂੰ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ ਮੈਂ ਕਿਸ ਤਰੀਕੇ ਦੇ ਨਾਲ ਹੰਕਾਰ ਦੇ ਨਾਲ ਤੁਹਾਡੇ ਚਰਨਾਂ ਦੇ ਵਿੱਚ ਪਾਰਸ ਨੂੰ ਰੱਖਿਆ ਤੇ ਤੁਸੀਂ ਕਿਸ ਤਰ੍ਹਾਂ ਦੀ ਕਿਰਪਾ ਕੀਤੀ, ਮੇਰੇ ਹੰਕਾਰ ਦੀ ਨਿਵਰਤੀ ਕੀਤੀ, ਇਹ ਜਿਹੜੀ ਮੇਰੀ ਸਾਖੀ ਹੈ। ਸੱਚੇ ਪਾਤਸ਼ਾਹ ਜੀ ਮੈਂ ਚਾਹੁੰਦਾ ਹਾਂ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਵੀ
ਜਿਹੜੇ ਸਿੱਖ ਸੇਵਕ ਨੇ ਉਹਨਾਂ ਦੇ ਤੱਕ ਪਹੁੰਚੇ ਤੇ ਜਿਹੜੇ ਇਸ ਸਾਖੀ ਨੂੰ ਲਿਖਣਗੇ ਤੇ ਜਿਹੜੇ ਇਸ ਸਾਖੀ ਨੂੰ ਪੜਨਗੇ ਤੇ ਜਿਹੜੇ ਇਸ ਸਾਖੀ ਨੂੰ ਸੁਣਗੇ ਉਹਨਾਂ ਸਾਰਿਆਂ ਨੂੰ ਗੁਰੂ ਦੀ ਸ਼ਰਧਾ ਮਿਲੇ, ਸਿੱਖੀ ਦੀ ਪ੍ਰਾਪਤੀ ਹੋਵੇ ਤੇ ਅਖੀਰ ਦੇ ਵੇਲੇ ਉਹ ਸਾਰੇ ਦੇ ਸਾਰੇ ਤੁਹਾਡੇ ਚਰਨਾਂ ਦੇ ਵਿੱਚ ਹੀ ਸਮਾ ਜਾਣ। ਸੱਚੇ ਪਾਤਸ਼ਾਹ ਜੀ, ਇਹ ਮੇਰੀ ਮੰਗ ਹੈ। ਬਹੁਤ ਵੱਡੀ ਜਿਹੜੀ ਮੰਗ ਹੈ ਉਹ ਮੰਗੀ ਹੈ, ਜਿਹੜੀ ਉਹਨੇ ਸਿਰਫ ਆਪਣੇ ਵਾਸਤੇ ਨਹੀਂ ਮੰਗੀ, ਉਹ ਸਾਡੇ ਵਾਸਤੇ ਵੀ ਮੰਗੀ ਹੈ। ਭਾਵ ਕੇ ਜਿਨ੍ਹਾਂ ਨੇ ਇਸ ਕਥਾ ਨੂੰ ਲਿਖਿਆ, ਇਸ ਸਾਖੀ ਨੂੰ ਲਿਖਿਆ, ਭਾਵ ਕੇ ਕਵੀ ਸੰਤੋਖ ਸਿੰਘ ਜੀ, ਉਹਨਾਂ ਦੇ ਵਾਸਤੇ ਵੀ ਮੰਗ ਹੈ। ਜੇਕਰ ਮੈਂ ਇਸ ਸਾਖੀ ਨੂੰ ਪੜ੍ਹ ਰਿਹਾ ਹਾਂ, ਇਹ ਮੇਰੇ ਵਾਸਤੇ ਵੀ ਮੰਗ ਹੈ, ਤੇ ਜੇਕਰ ਇਸ ਸਾਖੀ ਨੂੰ ਤੁਸੀਂ ਸਾਰੇ ਦੇ ਸਾਰੇ ਸ਼੍ਰਵਣ ਕਰ ਰਹੇ ਹੋ, ਸੁਣ ਰਹੇ ਹੋ, ਇਹ ਤੁਹਾਡੇ ਵਾਸਤੇ ਵੀ ਹੈ। ਉਹਨੇ ਮੰਗ ਮੰਗੀ ਹੈ ਕਿ ਜਿਹੜੇ ਲਿਖਣਗੇ, ਜਿਹੜੇ ਪੜਨਗੇ ਤੇ ਜਿਹੜੇ ਸੁਣਗੇ, ਉਹਨਾਂ ਨੂੰ ਗੁਰੂ ਦੀ ਸ਼ਰਧਾ ਮਿਲੇ, ਪ੍ਰਤੀਤ ਮਿਲੇ, ਗੁਰੂ ਦੀ ਸਿੱਖੀ ਮਿਲੇ ਤੇ ਅਖੀਰ ਦੇ ਵੇਲੇ ਤੁਹਾਡੇ ਚਰਨਾਂ ਦੇ ਵਿੱਚ ਹੀ ਆ ਕੇ ਸਮਾ ਜਾਣ। ਐਸੀ ਮੰਗ ਉਹਨੇ ਮੰਗੀ। ਗੁਰੂ ਤਥਾਸ ਤਬ ਕਹਿ ਦੀਨ, ਪਾਸ ਰਹੋ ਪੁੰਨ ਸਿੱਖ ਪਰ ਬੀਨ। ਉਹ ਸਿੱਖ ਨੇ ਮੰਗ ਮੰਗੀ ਤੇ ਸਤਿਗੁਰਾਂ ਨੇ ਬਚਨ ਕੀਤਾ ਤਥਾ ਅਸਤੂ। ਤਥਾ ਅਸਤੂ ਦਾ ਮਤਲਬ ਹੁੰਦਾ ਹੈ ਕਿ ਜੋ ਤੂੰ ਆਖਿਆ ਇਸੇ ਤਰ੍ਹਾਂ ਹੀ ਹੋਵੇਗਾ। ਸਤਿਗੁਰਾਂ ਨੇ ਆਖਿਆ ਕਿ ਜੋ ਮੰਗ ਤੂੰ ਮੰਗੀ ਹੈ ਸਿੱਖਾ ਤੇਰੀ ਪੂਰੀ ਹੋਵੇਗੀ। ਇਸ ਤੋਂ ਬਾਅਦ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਹੀ ਨਿਵਾਸ ਕਰਨ ਲੱਗਾ, ਭਾਵ ਕੇ ਉੱਥੇ ਹੀ ਰਹਿਣ ਲੱਗਾ। ਪ੍ਰੇਮ ਪਾਏ ਗੁਰ ਸੋ ਲਿਵ ਲਾਗੀ, ਮੁਕਤ ਉਚਿਤ ਹੋਇਓ ਬੜ ਪਾਗੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪ੍ਰੇਮ ਮਿਲਿਆ, ਗੁਰੂ ਦੇ ਚਰਨਾਂ ਦੇ ਨਾਲ ਲਿਵ ਸੁਰਤੀ ਉਹਦੀ ਜੁੜ ਗਈ, ਮੁਕਤੀ ਦੇ ਲਾਇਕ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੱਡੇ ਭਾਗਾਂ ਵਾਲਾ ਉਹ ਬਣ ਗਿਆ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਕੇਤਕ ਦਿਨ ਬੀਤੇ ਬਹੁਰ, ਬਣੇ ਕਠਨ ਸਭ ਹੁਣ, ਖਾਣ ਪਾਣ ਨਿਖਟਿਓ ਜਬੈ ਛੁਦਤ ਤ੍ਰਿਪਤ ਕਿਸ ਹੂਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਥੋੜੇ ਦਿਨਾਂ ਤੋਂ ਬਾਅਦ ਸਤਿਗੁਰਾਂ ਨੇ ਫੇਰ ਵੈਸਾ ਹੀ ਕੌਤਕ ਵਰਤਾ ਦਿੱਤਾ, ਖਾਣ ਦੇ ਵਾਸਤੇ ਕੋਈ ਵੀ ਚੀਜ਼ ਨਾ ਰਹੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਸਾਰਿਆਂ ਨੇ ਬੜੇ ਦੁੱਖ ਦੇ ਦਿਨਾਂ ਨੂੰ ਬਤੀਤ ਕਰਨਾ ਸ਼ੁਰੂ ਕੀਤਾ, ਖਾਣ ਦੇ ਪੀਣ ਦੀਆਂ ਚੀਜ਼ਾਂ ਮੁੱਕ ਚੁੱਕੀਆਂ ਨੇ, ਭੁੱਖੇ ਰਹਿੰਦੇ ਨੇ, ਤਿਹਾਏ ਰਹਿੰਦੇ ਨੇ, ਕਿਸੇ ਪ੍ਰਕਾਰ ਦੇ ਨਾਲ ਰੱਜ ਕੇ ਕਿਸੇ ਨੂੰ ਖਾਣ ਦੇ ਵਾਸਤੇ ਨਹੀਂ ਮਿਲਦਾ।
ਮਾਰਗ ਘਾਟੇ ਰੋਕਣ ਕਰੇ, ਥਲ ਥਰ ਪ੍ਰਤਿ ਸਵਧਾਨੇ ਤਰੇ।
ਦੂਸਰੇ ਪਾਸੇ ਜਿੰਨੇ ਵੀ ਰਸਤੇ ਬਾਹਰ ਲੰਘਣ ਦੇ ਨੇ, ਉਹਨਾਂ ਸਾਰਿਆਂ ਰਸਤਿਆਂ ਨੂੰ ਰੋਕ ਦਿੱਤਾ ਹੈ ਵੈਰੀਆਂ ਨੇ, ਜਗ੍ਹਾ ਜਗ੍ਹਾ ਦੇ ਉੱਤੇ ਪੂਰੀ ਸਾਵਧਾਨੀ ਦੇ ਨਾਲ ਉਹਨਾਂ ਨੇ ਤਕੜਾਈ ਕੀਤੀ।
ਮਰੇ ਸਿੰਘ ਬਾਹਰ ਜਿਸ ਦਿਨ ਤੇ, ਬਰਜਨ ਪੇ ਸਤ ਗੁਰੂ ਬਚਨ ਤੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੱਦਣ ਦੇ ਸਿੰਘ ਉਹ ਸ਼ਹੀਦ ਹੋਏ ਨੇ, ਜਿਹੜੇ ਕਿ ਬਾਹਰ ਨਿਕਲ ਕੇ ਗਏ ਸਨ, ਉਸ ਦਿਨ ਤੋਂ ਬਾਅਦ ਉਹਨਾਂ ਵੈਰੀਆਂ ਨੇ ਵੀ ਬੜੀ ਤਕੜਾਈ ਕਰ ਦਿੱਤੀ ਸੀ। ਤੇ ਦੂਸਰੇ ਪਾਸੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਵੀ ਉਸ ਦਿਨ ਤੋਂ ਹੁਕਮ ਕਰ ਦਿੱਤਾ ਕਿ ਕੋਈ ਵੀ ਘੇਰੇ ਦੇ ਵਿੱਚੋਂ ਬਾਹਰ ਅੰਨ ਪਾਣੀ ਨੂੰ ਲੈਣ ਦੇ ਵਾਸਤੇ ਨਾ ਜਾਵੇ। ਭਾਵ ਕੇ ਸਤਿਗੁਰਾਂ ਨੇ ਉਸ ਵੇਲੇ ਬਚਨ ਕੀਤਾ ਸੀ ਕਿ ਜੇਕਰ ਸਾਡੇ ਤੋਂ ਪੁੱਛ ਕੇ ਜਾਂਦੇ ਤੇ ਉਹ ਸ਼ਹੀਦ ਨਾ ਹੁੰਦੇ, ਉਹ ਨਾ ਮਰਦੇ, ਅਸੀਂ ਉਹਨਾਂ ਦੀ ਸਹਾਇਤਾ ਦੇ ਵਾਸਤੇ ਜਾਂਦੇ। ਪਰ ਉਸ ਦਿਨ ਤੋਂ ਬਾਅਦ ਸਤਿਗੁਰਾਂ ਨੇ ਹੁਕਮ ਕਰ ਦਿੱਤਾ ਸੀ ਕਿ ਕੋਈ ਵੀ ਸਿੰਘ ਘੇਰੇ ਦੇ ਵਿੱਚੋਂ ਬਾਹਰ ਨਾ ਜਾਵੇ, ਇਸ ਕਰਕੇ ਕੋਈ ਵੀ ਫੇਰ ਬਾਹਰ ਨਹੀਂ ਗਿਆ।
ਲੈ ਬੇਹਤ ਅੰਨ ਕੋ ਫੇਰੇ, ਗਮਣੇ ਨਹੀਂ ਪਰੇ ਵਿੱਚ ਕੇਰੇ।
ਕਵੀ ਜੀ ਲਿਖਦੇ ਨੇ ਕਿ ਅੰਨ ਦੇ ਹਿੱਤ ਦੇ ਵਾਸਤੇ, ਅੰਨ ਨੂੰ ਲੈਣ ਦੇ ਵਾਸਤੇ ਫਿਰ ਕੋਈ ਵੀ ਦੁਬਾਰਾ ਘੇਰੇ ਦੇ ਵਿੱਚੋਂ ਬਾਹਰ ਨਹੀਂ ਨਿਕਲਿਆ ਸਿੰਘ, ਘੇਰੇ ਦੇ ਵਿੱਚ ਹੀ ਉਹ ਦੁੱਖਾਂ ਦੇ ਸਮੇਂ ਨੂੰ ਬਤੀਤ ਕਰਦੇ ਰਹੇ।
ਲੜ ਬੇਹਿਤ ਨਿਕਸ ਨਿਤ ਜੈ, ਅਧਿਕ ਛੁਦਤ ਹੀ ਜੰਗ ਮਚੈ ਹੈ।
ਕਵੀ ਜੀ ਲਿਖਦੇ ਨੇ ਕਿ ਉਸ ਵੇਲੇ ਹੀ ਕਿਲਿਆਂ ਦੇ ਵਿੱਚੋਂ ਬਾਹਰ ਨਿਕਲਦੇ ਨੇ ਜਦੋਂ ਜੰਗ ਲੜਨਾ ਹੁੰਦਾ, ਨਹੀਂ ਤੇ ਅੰਦਰ ਹੀ ਕਿਲਿਆਂ ਦੇ ਵਿੱਚ ਤੈਨਾਤ ਰਹਿੰਦੇ।
ਤਰਵਰ ਕੀ ਛੀਲਕ ਲੈ ਕੋਈ,
ਖਾਵੇ ਜੀਦਨ ਕਰ ਕਰ ਸੋਈ। ਖਾਣ ਦੇ ਵਾਸਤੇ ਕੋਈ ਚੀਜ਼ ਨਹੀਂ ਲੱਭਦੀ। ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਕਈਆਂ ਸਿੱਖਾਂ ਨੇ ਜਿਹੜੇ ਰੁੱਖ ਨੇ ਉਹਨਾਂ ਦੇ ਸੱਕ ਲਾ ਲਾ ਕੇ ਖਾ ਲਏ ਨੇ, ਉਹਨਾਂ ਨੂੰ ਰਿੰਨ ਕੇ ਪਾਣੀ ਦੇ ਵਿੱਚ ਤੇ ਉਹੀ ਉਬਾਲ ਕੇ ਸੱਕ ਉਹ ਖਾ ਜਾਂਦੇ ਨੇ। ਕਾਸ ਕੇ ਬੂਟਾ ਦਲ ਫਲ ਲੇਤ ਅਚਵੇਂ ਪ੍ਰਾਣ ਰਾਖਵੇ ਹਿੱਤ। ਕੋਈ ਘਾਹ ਨੂੰ ਖਾ ਲੈਂਦਾ, ਕੋਈ ਬੂਟਿਆਂ ਦੇ ਰੁੱਖਾਂ ਦੇ ਪੱਤੇ ਤੋੜ ਕੇ ਖਾ ਲੈਂਦਾ। ਇਸੇ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਆਪਣੇ ਪ੍ਰਾਣਾਂ ਦਾ ਬਚਾ ਕਰਦੇ ਨੇ ਕਿ ਸਾਡੇ ਪ੍ਰਾਣ ਨਿਕਲ ਨਾ ਜਾਣ, ਅਸੀਂ ਭੁੱਖੇ ਮਰ ਨਾ ਜਾਈਏ। ਕੇ ਚਿਤ ਗੁਰ ਬਾਣੀ ਪਠ ਕਰਕੇ ਇਸੀ ਆਸਰੇ ਰਹਿਤ ਬਚਰ ਕੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਈਆਂ ਨੂੰ ਸਿਰਫ ਸੱਚੀ ਗੁਰਬਾਣੀ ਦੇ ਉੱਤੇ ਨਿਸ਼ਚਾ ਹੈ, ਉਹ ਗੁਰਬਾਣੀ ਦਾ ਹਮੇਸ਼ਾ ਪਾਠ ਹੀ ਕਰਦੇ ਰਹਿੰਦੇ ਨੇ ਤੇ ਉਸੇ ਆਸਰੇ ਦੇ ਵਿੱਚ ਹੀ ਉਹ ਜੀਵਿਤ ਰਹਿੰਦੇ ਨੇ। ਮੁਨੀ ਹੋਤ ਜਿਮ ਪੌਣ ਆਹਾਰੀ ਅੰਤਰਮੁਖੀ ਬ੍ਰਿਤ ਕੋ ਤਾਰੀ। ਕਵੀ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਜਿਵੇਂ ਜੰਗਲਾਂ ਦੇ ਵਿੱਚ ਜਿਹੜੇ ਮੁਨੀ ਨੇ ਉਹ ਤਪੱਸਿਆ ਕਰਦੇ ਨੇ ਤੇ ਹਮੇਸ਼ਾ ਪੌਣ ਆਹਾਰੀ ਰਹਿੰਦੇ ਨੇ। ਪੌਣ ਦਾ ਭਾਵ ਹੁੰਦਾ ਹਵਾ, ਆਹਾਰ ਦਾ ਭਾਵ ਹੁੰਦਾ ਹੈ ਕਿ ਖਾਣਾ। ਭਾਵ ਕੇ ਜਿਹੜੇ ਸਿਰਫ ਹਵਾ ਹੀ ਖਾਂਦੇ ਨੇ, ਭਾਵ ਕੇ ਜਿਹੜੇ ਮੁਨੀ ਕੁਝ ਵੀ ਨਹੀਂ ਖਾਂਦੇ ਤਪੱਸਿਆ ਕਰਦੇ ਨੇ, ਐਸੀ ਹੀ ਹਾਲਤ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਹਨਾਂ ਸਾਰਿਆਂ ਸਿੰਘਾਂ ਦੀ ਹੋ ਗਈ ਹੈ ਜਿਨ੍ਹਾਂ ਨੂੰ ਖਾਣ ਦੇ ਵਾਸਤੇ ਕੁਝ ਨਹੀਂ ਮਿਲਦਾ, ਸਿਰਫ ਸਾਹ ਲੈਣ ਦੇ ਵਾਸਤੇ ਹਵਾ ਮਿਲਦੀ।
ਤਨ ਹੰਤਾ ਕੋ ਤਜ ਤਬਿਤਾਵੇ ਛੋਦਤ ਕਸ਼ਟ ਤੇ ਨਹੀਂ ਡੁਲਾਵੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਰੀਰ ਦੀ ਜਿਹੜੀ ਹੰਤਾ ਹੈ ਉਸ ਨੂੰ ਬਿਲਕੁਲ ਹੀ ਵਿਸਾਰ ਦਿੱਤਾ ਹੈ, ਭੁੱਖੇ ਰਹਿੰਦੇ ਨੇ, ਦੁੱਖਾਂ ਨੂੰ ਸਹਿਣ ਕਰਦੇ ਨੇ ਪਰ ਤਾਂ ਵੀ ਡੋਲਦੇ ਨੇ।
ਇੱਕ ਦਿਨ ਸਤਿਗੁਰ ਤਰਵਰ ਹੇਰੇ ਬੂਜੇ ਸੰਗ ਹੋਤੇ ਤਿਸ ਬੇਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਦਿਨ ਅਚਾਨਕ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਰੁੱਖਾਂ ਦੇ ਵੱਲ ਦੇਖਿਆ। ਕੀ ਦੇਖਿਆ? ਕਿ ਕਿਸੇ ਵੀ ਰੁੱਖ ਦੇ ਉੱਤੇ ਕਿਸੇ ਪ੍ਰਕਾਰ ਦਾ ਕੋਈ ਵੀ ਸੱਕ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਇੱਕ ਸਿੱਖ ਨੂੰ ਹੁਕਮ ਕੀਤਾ,
ਇੱਕ ਸਿਬ੍ਰਿਛਣ ਛੀਲ ਉਤਾਰੀ ਸੁਣਤ ਦਾਸ ਗਣ ਤਵੇ ਉਚਾਰੀ।
ਸਿੱਖ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੈਂ ਸਾਰਿਆਂ ਰੁੱਖਾਂ ਦੀ ਤਰਫ ਦੇਖਿਆ, ਕਿਸੇ ਵੀ ਰੁੱਖ ਦੇ ਉੱਤੇ ਕਿਸੇ ਪ੍ਰਕਾਰ ਦਾ ਕੋਈ ਸੱਕ ਨਹੀਂ ਹੈ। ਇਹਨਾਂ ਰੁੱਖਾਂ ਦੀਆਂ ਛਿੱਲਾਂ ਨੂੰ ਸੱਕਾਂ ਨੂੰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿੰਨੇ ਲਾਇਆ ਹੈ। ਉਸ ਵੇਲੇ ਹੱਥ ਜੋੜ ਕੇ ਫਿਰ ਉਹ ਸਿੱਖ ਨੇ ਬੇਨਤੀ ਕੀਤੀ,
ਕਹਿੰਦਾ ਭੁੱਖ ਦੁੱਖ ਤੇ ਵਿਆਕਲ ਬਹਿ ਹੋ ਕੇ ਸਿੰਘ ਅਚੈ ਵਿੱਚ ਅਗਨ ਰਜਾਇਕ ਹੈ।
ਕਹਿੰਦਾ ਸੱਚੇ ਪਾਤਸ਼ਾਹ ਜੀ ਭੁੱਖ ਦੇ ਦੁੱਖ ਤੋਂ ਸਿੰਘ ਬੜੇ ਵਿਆਕਲ ਹੋ ਗਏ ਨੇ। ਸੱਚੇ ਪਾਤਸ਼ਾਹ ਜੀ ਸਾਰਿਆਂ ਰੁੱਖਾਂ ਦੇ ਸੱਕਾਂ ਨੂੰ ਇਹਨਾਂ ਸਿੰਘਾਂ ਨੇ ਹੀ ਸਾਡੇ ਨਾਲਦਿਆਂ ਨੇ ਲਾਇਆ ਹੈ। ਸੱਚੇ ਪਾਤਸ਼ਾਹ ਜੀ ਸੱਕ ਲਾ ਕੇ ਪਾਣੀ ਦੇ ਵਿੱਚ ਉਹਨਾਂ ਨੂੰ ਉਬਾਲ ਕੇ ਸੱਚੇ ਪਾਤਸ਼ਾਹ ਜੀ ਇਹ ਖਾ ਜਾਂਦੇ ਨੇ। ਇਸ ਕਰਕੇ ਸੱਚੇ ਪਾਤਸ਼ਾਹ ਜੀ ਤੁਸੀਂ ਦੇਖ ਰਹੇ ਹੋ ਕਿ ਕਿਸੇ ਵੀ ਰੁੱਖ ਦੇ ਤਨੇ ਦੇ ਨਾਲ ਸੱਕ ਮੌਜੂਦ ਨਹੀਂ ਹੈ। ਸੱਕ ਸੱਚੇ ਪਾਤਸ਼ਾਹ ਜੀ ਸਿੰਘਾਂ ਨੇ ਛਕ ਲਏ ਨੇ। ਉਸ ਵੇਲੇ ਇਸ ਤਰੀਕੇ ਦੇ ਨਾਲ ਵਾਪਰਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇੰਜ ਬਿਆਨ ਕਰਦੇ ਨੇ,
ਇੱਕ ਦਿਨ ਸਤਿਗੁਰਾਂ ਨੇ ਵੇਖੇ ਆ ਜਾ ਰੰਗ ਸਮੇਂ ਨੇ ਹੋਰ ਵਟਾ ਲਏ ਨੇ ਚਾਰੋਂ ਤਰਫ ਉਜਾੜ ਗੁਬਾਰ ਦਿਸੇ ਪੱਤੇ ਛਿੱਲ ਦਰਖਤਾਂ ਦੇ ਲਾ ਲੈ ਨੇ ਜਦ ਪੁੱਛਿਆ ਤਾਂ ਸਿੰਘਾਂ ਰੋ ਕਹਿਆ ਅਸਾਂ ਭੁੱਖਿਆਂ ਛਿੱਲ ਕੇ ਖਾ ਲਏ ਨੇ। ਇਹ ਸੁਣ ਕੇ ਗੱਲ ਕਰਤਾਰ ਸਿੰਘਾਂ ਸ਼ੁਕਰ ਪੁਰਖ ਅਕਾਲ ਬਜਾ ਲਏ ਨੇ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਪੁੱਛਿਆ ਤੇ ਸਿੱਖਾਂ ਨੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਅਸੀਂ ਹੀ ਇਹਨਾਂ ਸੱਕਾਂ ਨੂੰ ਲਾ ਕੇ ਖਾਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਗੱਲ ਸੁਣੀ ਤੇ ਅਕਾਲ ਪੁਰਖ ਦਾ ਫਿਰ ਵੀ ਸ਼ੁਕਰ ਹੀ ਕੀਤਾ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਦੇ ਵੀ ਪਰਮੇਸ਼ਰ ਨੂੰ ਅਕਾਲ ਪੁਰਖ ਨੂੰ ਉਲਾਂਭਾ ਨਹੀਂ ਦਿੰਦੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਬਚਨ ਕਰਦੇ ਨੇ, ਸਾਰਾ ਪਰਿਵਾਰ ਬਰਬਾਦ ਹੋ ਗਿਆ। ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵਿਚਰ ਰਹੇ ਸਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹੀ ਕਹਿ ਰਹੇ ਸਨ, ਮਿੱਤਰ ਪਿਆਰੇ ਨੂੰ ਹਾਲ ਫਕੀਰਾਂ ਦਾ ਕਹਿਣਾ, ਭਾਵ ਕੇ ਉਸ ਮਿੱਤਰ ਪਿਆਰੇ ਨੂੰ ਜਿਹੜਾ ਸਾਡਾ ਫਕੀਰਾਂ ਦਾ ਹਾਲ ਹੈ ਉਹੀ ਜਾ ਕੇ ਕਹਿਣਾ, ਭਾਵ ਕੇ ਕਿਸੇ ਪ੍ਰਕਾਰ ਦਾ ਉਲਾਂਭਾ ਕਦੇ ਵੀ ਸਤਿਗੁਰਾਂ ਨੇ ਅਕਾਲ ਪੁਰਖ ਨੂੰ ਨਹੀਂ ਦਿੱਤਾ, ਕਿਉਂਕਿ ਅਕਾਲ ਪੁਰਖ ਜੋ ਵੀ ਕਰਦਾ ਹੈ ਉਹ ਠੀਕ ਹੀ ਕਰਦਾ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਫੇਰ ਵੀ ਅਕਾਲ ਪੁਰਖ ਦਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸ਼ੁਕਰ ਹੀ ਕੀਤਾ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਕਿ ਇਹ ਨਹੀਂ ਆਖਿਆ, ਹਾਏ ਰੱਬਾ ਮੇਰੇ ਪੁੱਤ ਮਰ ਗਏ, ਮੇਰਾ ਪਰਿਵਾਰ ਬਰਬਾਦ ਹੋ ਗਿਆ, ਹਾਏ ਰੱਬਾ ਤੇਰਾ ਕੁਝ ਨਾ ਰਵੇ, ਤੂੰ ਮੇਰਾ ਕੱਖ ਨਹੀਂ ਛੱਡਿਆ, ਐਸਾ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਆਖਿਆ।
ਤਬ ਗੁਰ ਕਹਿਓ ਹਟਾਵਣ ਕੀ ਜੈ, ਇਸ ਭੋਜਨ ਤੇ ਰੋਗੀ ਥੀ ਜੈ।
ਜਦੋਂ ਸਤਿਗੁਰਾਂ ਨੂੰ ਪਤਾ ਲੱਗਾ ਕਿ ਰੁੱਖਾਂ ਦੀਆਂ ਛਿੱਲਾਂ ਲਾ ਕੇ ਖਾ ਜਾਂਦੇ ਨੇ, ਸੱਕ ਲਾ ਕੇ ਖਾ ਜਾਂਦੇ ਨੇ, ਤੇ ਸਤਿਗੁਰਾਂ ਨੇ ਇਸ ਗੱਲ ਤੋਂ ਵੀ ਵਰਜ ਦਿੱਤਾ। ਸਤਿਗੁਰੂ ਜੀ ਕਹਿੰਦੇ ਨੇ ਕਿ ਮੇਰਾ ਹੁਕਮ ਹੈ, ਅੱਜ ਤੋਂ ਬਾਅਦ ਕੋਈ ਵੀ ਸਿੱਖ ਸੱਕਾਂ ਨੂੰ ਲਾ ਕੇ ਨਾ ਖਾਵੇ, ਇਸ ਤੇ ਭੋਜਨ ਰੋਗੀ ਥੀ ਜੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਜਿਹੜੇ ਸੱਕ ਤੁਸੀਂ ਆਪਣੇ ਭੋਜਨ ਬਣਾ ਕੇ ਖਾ ਰਹੇ ਹੋ, ਇਹਨਾਂ ਦੇ ਨਾਲ ਤੁਹਾਨੂੰ ਰੋਗ ਲੱਗ ਸਕਦਾ ਹੈ। ਪਾਵ ਕੇ ਖਾਣ ਦੇ ਵਾਸਤੇ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਖਾਣਾ ਚਾਹੀਦਾ ਹੈ। ਜੇਕਰ ਇਸੇ ਤਰ੍ਹਾਂ ਸੱਕ ਲਾ ਕੇ ਖਾਓਗੇ ਤੇ ਰੋਗ ਪੈਦਾ ਹੋ ਜਾਣਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰੋਕ ਦਿੱਤਾ ਕਿ ਸੱਕ ਵੀ ਲਾ ਕੇ ਨਹੀਂ ਖਾਣੇ। ਹੁਣ ਇਹ ਜਿਹੜੀ ਗੱਲ ਹੈ ਇਹ ਦੋ ਤਰਫੀ ਹੈ, ਇੱਕ ਤੇ ਉਹ ਭੁੱਖ ਦੇ ਦੁੱਖ ਤੋਂ ਬੜੇ ਵਿਆਕਲ ਨੇ, ਸੱਕ ਲਾ ਕੇ ਖਾਂਦੇ ਨੇ ਤੇ ਬਚਦੇ ਨੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਹਿ ਦਿੱਤਾ ਨਹੀਂ, ਸੱਕ ਵੀ ਲਾ ਕੇ ਨਹੀਂ ਖਾਣੇ, ਭੁੱਖ ਦਾ ਦੁੱਖ ਹੋਰ ਵੀ ਵੱਧ ਗਿਆ। ਤੇ ਜੇਕਰ ਇਸ ਬਚਨ ਨੂੰ ਦੂਸਰੇ ਤਰਫ ਸੋਚਿਆ ਜਾਵੇ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਰੋਗੀ ਹੋ ਜਾਓਗੇ, ਮਰਨ ਤੋਂ ਪਹਿਲਾਂ ਹੀ ਮਰ ਜਾਓਗੇ ਜੇਕਰ ਸੱਕ ਲਾ ਕੇ ਖਾਵੋਗੇ। ਇਸ ਕਰਕੇ ਸਤਿਗੁਰਾਂ ਨੇ ਹੁਕਮ ਬੰਦ ਕਰ ਦਿੱਤਾ ਕਿ ਸੱਕ ਵੀ ਲਾ ਕੇ ਰੁੱਖਾਂ ਦੇ ਨਹੀਂ ਖਾਣੇ।
ਬੜ ਜਨ ਕੀ ਨੇ ਸਭ ਹੀ ਫੇਰ, ਵਹਿਰ ਪਰਿਓ ਸ਼ਤਰਨ ਕੋ ਕੇਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਹਰ ਵੈਰੀਆਂ ਨੇ ਘੇਰਾ ਪਾਇਆ ਹੋਇਆ, ਅੰਦਰ ਸਿੱਖ ਭੁੱਖੇ ਮਰ ਰਹੇ ਨੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਕਹਿ ਕੇ ਇਹਨਾਂ ਸੱਕ ਲਾਉਣ ਵਾਲੀਆਂ ਗੱਲਾਂ ਤੋਂ ਵੀ ਵਰਜ ਦਿੱਤਾ, ਰੋਕ ਦਿੱਤਾ।
ਕਿਤਕ ਅਸ਼ਰਦਕ ਮਾਤ ਸੁਣਾਵੇ, ਗੁਰਮਤ ਵਾਲੇ ਬਾਕ ਅਲਾਵੇ।
ਜਿਸ ਤਰ੍ਹਾਂ ਕਿ ਪਹਿਲਾਂ ਵੀ ਮੈਂ ਇੱਕ ਦਿਨ ਜ਼ਿਕਰ ਕੀਤਾ ਸੀ ਕਿ ਸਾਰੇ ਜਿਹੜੇ ਸਿੱਖ ਨੇ ਉਹ ਇੱਕ ਬਰਾਬਰ ਦੇ ਨਹੀਂ ਹੁੰਦੇ, ਕਈ ਤੇ ਐਸੇ ਸ਼ਰਧਾ ਵਾਲੇ ਨੇ ਜਿਹੜੇ ਨਹੀਂ ਡੋਲੇ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਈ ਐਸੇ ਵੀ ਸਿੱਖ ਅਸ਼ਰਧਕ ਸਨ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਸ਼ਰਧਾ ਨਹੀਂ ਸੀ, ਉਹ ਫਿਰ ਮਾਤਾ ਗੁਜਰੀ ਜੀ ਦੇ ਕੋਲ ਪਹੁੰਚੇ ਨੇ ਤੇ ਜਾ ਕੇ ਉਸ ਸਤਿਗੁਰੂ ਜੀ ਦੀ ਮਾਤਾ ਨੂੰ ਕਹਿੰਦੇ ਨੇ ਗੁਰਮਤ ਵਾਲੇ ਬਾਕ ਅਲਾਮ ਹੈ। ਮਾਤਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਮਤ ਵਾਲੀਆਂ ਗੱਲਾਂ ਕਰਦੇ ਨੇ, ਮਸਤਾਂ ਵਾਲੀਆਂ ਗੱਲਾਂ ਕਰਦੇ ਨੇ।
ਤੁਮ ਕਰ ਜਤਨ ਬਚਾਵੋ ਸਾਰੇ, ਨਤ ਹੋਵੇ ਸਭ ਕੇਰ ਸੰਗਾਰੇ।
ਮਾਤਾ ਗੁਜਰੀ ਜੀ ਨੂੰ ਜਾ ਕੇ ਕਹਿੰਦੇ ਨੇ ਕਿ ਜੇਕਰ ਤੁਸੀਂ ਕਿਸੇ ਪ੍ਰਕਾਰ ਦਾ ਯਤਨ ਕਰੋ ਤੇ ਸਾਰਿਆਂ ਦਾ ਬਚਾਅ ਹੋ ਸਕਦਾ ਹੈ, ਜੇਕਰ ਤੁਸੀਂ ਮਾਤਾ ਜੀ ਕੋਈ ਯਤਨ ਨਾ ਕੀਤਾ ਤੇ ਸਾਰੇ ਦੇ ਸਾਰੇ ਮਰ ਜਾਣਗੇ।
ਬਨ ਕੈ ਦੀਨ ਜਾਏ ਕਗੇ ਆਵੇ, ਕਿਉਂ ਨਹੀਂ ਇਨਕੋ ਪ੍ਰਾਣ ਬਚਾਵੇ।
ਅਸ਼ਰਧਕ ਜਿਹੜੇ ਸਿੱਖ ਨੇ ਉਹ ਮਾਤਾ ਗੁਜਰੀ ਜੀ ਨੂੰ ਕਹਿੰਦੇ ਨੇ ਕਿ ਜਿਹੜੇ ਸਿੰਘ ਨੇ ਉਹ ਭੁੱਖ ਦੇ ਮਾਰੇ ਹੋਏ ਬੜੇ ਦੀਨ ਜਾ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦੇ ਨੇ ਕਿ ਉਹ ਨਹੀਂ ਇਨਕੋ ਪ੍ਰਾਣ ਬਚਾਵੇ, ਪਰ ਤਾਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਰੱਖਿਆ ਦੀ ਕੋਈ ਗੱਲ ਨਹੀਂ ਕਰਦੇ, ਉਹਨਾਂ ਦੇ ਪ੍ਰਾਣਾਂ ਨੂੰ ਫਿਰ ਵੀ ਕਿਉਂ ਨਹੀਂ ਬਚਾਉਂਦੇ।
ਜੇ ਸੰਗਰਾਮ ਸਦਾ ਹੀ ਚਹੇ, ਬਖਸ਼ੋ ਭੋਜਨ ਲੜਤੇ ਰਹੇ।
ਮਾਤਾ ਗੁਜਰੀ ਜੀ ਨੂੰ ਕਹਿੰਦੇ ਨੇ ਮਾਤਾ ਜੀ ਸਤਿਗੁਰਾਂ ਨੂੰ ਆਖੋ ਕਿ ਜੇਕਰ ਸੰਗਰਾਮ ਹੀ ਲੜਨਾ ਹੈ, ਜੇਕਰ ਜੰਗ ਹੀ ਲੜਨਾ ਹੈ, ਇੱਥੋਂ ਆਨੰਦਪੁਰ ਨੂੰ ਛੱਡ ਕੇ ਨਹੀਂ ਨਿਕਲਣਾ, ਤੇ ਫਿਰ ਲੜਨ ਦੇ ਵਾਸਤੇ ਸਿੰਘਾਂ ਨੂੰ ਭੋਜਨ ਪ੍ਰਦਾਨ ਕਰਨ, ਭੋਜਨ ਦੇਣ।
ਰਣ ਕੋ ਤਿਆਗਣ ਜੇ ਮਨ ਠਾਨ, ਤਜੇ ਆਨੰਦਪੁਰ ਕਹੂੰ ਪਿਆਨ।
ਤੇ ਜੇਕਰ ਰਣ ਨੂੰ ਯੁੱਧ ਨੂੰ ਛੱਡਣਾ ਚਾਹੁੰਦੇ ਨੇ ਤੇ ਫਿਰ ਆਨੰਦਪੁਰ ਨਗਰੀ ਨੂੰ ਛੱਡ ਜਾਈਏ ਤੇ ਸਾਰੇ ਦੇ ਸਾਰੇ ਇੱਥੋਂ ਨਿਕਲ ਜਾਈਏ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਾ ਕੇ ਸਮਝਾਵੋ ਕਿ ਦੋਵਾਂ ਗੱਲਾਂ ਦੇ ਵਿੱਚੋਂ ਇੱਕ ਗੱਲ ਕਰ ਲੈਣ, ਜੇ ਲੜਨਾ ਹੈ ਜੰਗ ਲੜਨਾ ਤੇ ਸਿੰਘਾਂ ਨੂੰ ਖਾਣ ਦੇ ਵਾਸਤੇ ਦੇਣ, ਤੇ ਜੇਕਰ ਨਹੀਂ ਲੜਨਾ ਤੇ ਫਿਰ ਆਨੰਦਪੁਰ ਨਗਰੀ ਨੂੰ ਛੱਡ ਕੇ ਚਲੇ ਜਾਈਏ।
ਚਮਰਾਹਡ ਰਹੇ ਤਨ ਕੇਰੇ ਪੇ ਪਿੰਜਰ ਸੁਖ ਮਾਸ ਕਨੇਰੇ।
ਮਾਤਾ ਜੀ ਦੇਖੋ, ਸਿੰਘਾਂ ਸਾਰਿਆਂ ਦੇ ਸਰੀਰਾਂ ਦੇ ਉੱਤੇ ਚਮੜਾ ਬਿਲਕੁਲ ਵੀ ਨਹੀਂ ਰਿਹਾ, ਹੱਡੀਆਂ ਦੀ ਮੁੱਠ ਬਣ ਕੇ ਸਾਰੇ ਰਹਿ ਗਏ ਨੇ, ਪਿੰਜਰ ਰਹਿ ਗਿਆ ਹੈ, ਮਾਸ ਤੇ ਸਾਰਾ ਸੁੱਕ ਗਿਆ।
ਜੀਵ ਦਾਨ ਸਭ ਕੋ ਅਬ ਦੀਜੈ, ਜਾਣ ਆਪਣੋ ਰੱਛਾ ਕੀਜੈ।
ਮਾਤਾ ਜੀ, ਸਾਰੇ ਸਿੰਘ ਜੀਵਨ ਦਾ ਦਾਨ ਲੋੜਦੇ ਨੇ, ਕਿਰਪਾ ਕਰਕੇ ਸਤਿਗੁਰਾਂ ਨੂੰ ਜਾ ਕੇ ਅਰਜ ਕਰੋ ਕਿ ਜੀਵਨ ਦਾ ਦਾਨ ਸਿੰਘਾਂ ਨੂੰ ਦੇਵੋ। ਸੱਚੇ ਪਾਤਸ਼ਾਹ ਜੀ ਨੂੰ ਆਖੋ ਕਿ ਸਾਰੇ ਤੁਹਾਡੇ ਨੇ, ਇਸ ਕਰਕੇ ਰੱਖਿਆ ਕਰੋ।
ਇਤਿਆਦਿਕ ਕਹਿ ਜਨਨੀ ਸਾਥ, ਲਿਆਏ ਜਹ ਬੈਠੇ ਗੁਰ ਨਾਥ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਤਾ ਗੁਜਰੀ ਜੀ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਉਹਨਾਂ ਅਸ਼ਰਧਕ ਸਿੱਖਾਂ ਨੇ ਡਰਾਇਆ ਤੇ ਫਿਰ ਮਨਾ ਕੇ ਮਾਤਾ ਗੁਜਰੀ ਜੀ ਨੂੰ ਸਤਿਗੁਰਾਂ ਦੇ ਕੋਲ ਲੈ ਆਏ।
ਸਣੇ ਸਣੇ ਸੁਪ੍ਰਸੰਗ ਚਲਾਇਓ, ਸ਼ੰਕਤ ਪ੍ਰਭ ਤੇ ਨੀਠ ਸੁਣਾਇਓ।
ਮਾਤਾ ਜੀ ਆਣ ਕੇ ਬੈਠ ਗਏ, ਹੌਲੀ ਹੌਲੀ ਇਹਨਾਂ ਅਸ਼ਰਧਕ ਸਿੱਖਾਂ ਨੇ ਪ੍ਰਸੰਗ ਛੇੜ ਦਿੱਤਾ, ਭੁੱਖ ਵਾਲਾ ਸ਼ੰਕਾ ਦੇ ਨਾਲ ਪ੍ਰਭੂ ਦੇ ਕੋਲ, ਸਤਿਗੁਰਾਂ ਦੇ ਕੋਲ ਹੌਲੀ ਹੌਲੀ ਇਹਨਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਹਿਣੀਆਂ ਸ਼ੁਰੂ ਕੀਤੀਆਂ।
ਕਹਿੰਦੇ ਨੇ, ਮਹਾ ਛੁਦਾ ਵਿਆਪੀ ਸਭ ਮਹੀਆ, ਨਿਰਬਲ ਪੇ ਸਰੀਰ ਜਹ ਕਹੀਆ।
ਕਹਿੰਦੇ ਨੇ ਕਿ ਸਾਰਿਆਂ ਦੇ ਵਿੱਚ ਭੁੱਖ ਬਹੁਤ ਜ਼ਿਆਦਾ ਵਿਆਪ ਰਹੀ ਹੈ, ਸਾਰਿਆਂ ਦੇ ਸਰੀਰ ਬਹੁਤ ਹੀ ਜ਼ਿਆਦਾ ਨਿਰਬਲ ਹੋ ਗਏ ਨੇ, ਕਮਜ਼ੋਰ ਹੋ ਗਏ ਨੇ।
ਸ੍ਰੀ ਗੁਜਰੀ ਬੋਲੀ ਕਰੋ, ਇਨਕੋ ਤ੍ਰਿਪਤ ਕਰੋ ਤੋਂ ਲਰੋ।
ਸਿੱਖਾਂ ਨੇ ਮਾੜੀ ਜੀ ਗੱਲ ਛੇੜ ਦਿੱਤੀ, ਉਸ ਵੇਲੇ ਮਾਤਾ ਗੁਜਰੀ ਜੀ ਬੋਲੇ, ਕਹਿੰਦੇ ਨੇ, ਪੁੱਤਰ ਜੀ ਐਸਾ ਕਰੋ, ਇਨਕੋ ਤ੍ਰਿਪਤ ਕਰੋ ਤੋਂ ਲਰੋ, ਭਾਵ ਕਿ ਆਪਣੇ ਸਿੰਘਾਂ ਨੂੰ ਤ੍ਰਿਪਤ ਕਰੋ, ਰਜਾਓ ਤੇ ਫੇਰ ਲੜੋ।
ਜੇ ਨਹੀਂ ਮਾਨੋ ਕੀ ਜੈ ਪਿਆਨ, ਇਨ ਦੁਆ ਬਿਨ ਨਹੀਂ ਬਾਚੇ ਪ੍ਰਾਣਾ।
ਮਾਤਾ ਜੀ ਕਹਿੰਦੇ ਨੇ ਕਿ ਜੇਕਰ ਇਸ ਗੱਲ ਨੂੰ ਨਹੀਂ ਮੰਨਦੇ ਤੇ ਫੇਰ ਤੁਸੀਂ ਇੱਥੋਂ ਪਿਆਨਾ ਕਰ ਜਾਓ, ਭਾਵ ਕਿ ਸਾਰੇ ਇੱਥੋਂ ਨਿਕਲ ਚੱਲੀਏ, ਇਨ੍ਹਾਂ ਦੋਵਾਂ ਗੱਲਾਂ ਤੋਂ ਬਗੈਰ ਪ੍ਰਾਣ ਨਹੀਂ ਬਚ ਸਕਦੇ। ਭਾਵ ਕਿ ਪ੍ਰਾਣ ਤਾਂ ਬਚ ਸਕਦੇ ਨੇ ਜੇਕਰ ਆਨੰਦਪੁਰ ਨਗਰੀ ਨੂੰ ਛੱਡ ਕੇ ਚਲੇ ਜਾਈਏ, ਤੇ ਜਾਂ ਪ੍ਰਾਣ ਤਾਂ ਬਚ ਸਕਦੇ ਨੇ ਜੇਕਰ ਖਾਣ ਦੇ ਵਾਸਤੇ ਮਿਲੇ ਤਾਂ।
ਹੇਰੋ ਸਰਬ ਸ਼ਰੀਰ ਨਹਾਲਾ, ਨਿਰਬਲ ਦੁਰਬਲ ਭਏ ਬਿਸਾਲਾ।
ਮਾਤਾ ਜੀ ਸਤਿਗੁਰਾਂ ਨੂੰ ਕਹਿੰਦੇ ਨੇ ਕਿ ਸਾਰਿਆਂ ਸਿੰਘਾਂ ਦੇ ਸਰੀਰਾਂ ਦੇ ਵੱਲ ਜਰਾ ਤੱਕੋ, ਇਹਨਾਂ ਦਾ ਕੀ ਹਾਲ ਹੋ ਚੁੱਕਾ ਹੈ, ਸਾਰੇ ਦੇ ਸਾਰੇ ਕਮਜ਼ੋਰ ਹੋ ਗਏ ਨੇ, ਮਾੜੇ ਹੋ ਗਏ ਨੇ, ਬੜੇ ਦੁਰਬਲ ਨੇ।
ਜੀਵ ਤਰਹਿ ਕਰੈ ਪੁਨ ਦਾਇਆ, ਲੈ ਅਨੰਦਪੁਰ ਆਪਣਾ ਛੁਡਾਇਆ।
ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਮੈਂ ਤੇ ਸੁਝਾਅ ਦੇਵਾਂਗੀ, ਇਹ ਵਿਚਾਰ ਦੇਵਾਂਗੀ ਕਿ ਸਾਨੂੰ ਚਾਹੀਦਾ ਹੈ ਆਨੰਦਪੁਰ ਨਗਰੀ ਨੂੰ ਛੱਡ ਕੇ ਚਲੇ ਜਾਈਏ, ਜੇਕਰ ਬਾਅਦ ਦੇ ਵਿੱਚ ਜਿਉਂਦੇ ਰਹੇ ਤੇ ਫਿਰ ਤੋਂ ਆਣ ਕੇ ਆਪਣੇ ਆਨੰਦਪੁਰ ਨਗਰ ਨੂੰ ਆਣ ਕੇ ਵਸਾ ਲਵਾਂਗੇ।
ਮਾਰੇ ਪਿਛਾਰੀ ਕਛੂ ਨਾ ਫੇਰ, ਪਰੇ ਸੋ ਦੀਖੇ ਮਾਟੀ ਤੇਰ।
ਮਾਤਾ ਜੀ ਕਹਿੰਦੇ ਨੇ ਕਿ ਜੇਕਰ ਜਿਉਂਦੇ ਬਚ ਕੇ ਨਿਕਲ ਜਾਵਾਂਗੇ ਤੇ ਸਮਾਂ ਪਾ ਕੇ ਫੇਰ ਆਣ ਕੇ ਇੱਥੇ ਵਸ ਜਾਵਾਂਗੇ, ਪਰ ਜੇਕਰ ਇੱਥੇ ਹੀ ਮਰ ਗਏ ਤੇ ਮਰਨ ਤੋਂ ਬਾਅਦ ਇਹ ਆਨੰਦਪੁਰ ਨਗਰੀ ਸਿਰਫ ਮਿੱਟੀ ਦਾ ਢੇਰ ਬਣ ਕੇ ਰਹਿ ਜਾਵੇਗੀ, ਕੁਝ ਨਹੀਂ ਬਚੇਗਾ।
ਜੀਵਨ ਲਗ ਹੀ ਸਭ ਕਿਛ ਜਾਣ, ਜੋ ਜਗ ਮੈਂ ਬਿਹਾਰ ਸਭ ਠਾਣ।
ਮਾਤਾ ਜੀ ਕਹਿੰਦੇ ਨੇ ਜਿੰਨਾ ਚਿਰ ਮਨੁੱਖ ਜਿਉਂਦਾ ਰਹਿੰਦਾ ਉਹਨਾਂ ਚਿਰ ਹੀ ਸਾਰਾ ਕੁਝ ਹੁੰਦਾ, ਜਦੋਂ ਮਰ ਜਾਂਦਾ ਤੇ ਫੇਰ ਬੇਕਾਰ ਹੈ ਉਹਦੇ ਵਾਸਤੇ ਸਾਰੀ ਦੁਨੀਆ।
ਨਾ ਤਾਂ ਸਕਲ ਸਿੰਘ ਕਹਿ ਆਇਸ ਬਿਖੈ ਆਪ ਕੀ ਹੈ।
ਸੱਚੇ ਪਾਤਸ਼ਾਹ ਜੀ ਨੂੰ ਮਾਤਾ ਗੁਜਰੀ ਜੀ ਕਹਿੰਦੇ ਨੇ, ਨਹੀਂ ਤੇ ਮੈਂ ਦੇਖਿਆ ਹੈ ਕਿ ਸਾਰੇ ਜਿਹੜੇ ਸਿੰਘ ਨੇ ਉਹ ਤੁਹਾਡੀ ਆਗਿਆ ਦੇ ਵਿੱਚ ਹੀ ਚੱਲਦੇ ਨੇ। ਕਹੋ ਹੁਕਮ ਸੰਗਰਾਮ ਮਚਾਵੈ ਛਤਰ ਹਜ਼ਾਰਨ ਕੋ ਤਨ ਕਾਵੈ। ਜੇਕਰ ਆਖੋਗੇ ਤੇ ਸੰਗਰਾਮ ਕਰਨਗੇ, ਜੰਗ ਲੜਨਗੇ, ਹਜ਼ਾਰਾਂ ਵੈਰੀਆਂ ਦਾ ਨਾਸ ਕਰਨਗੇ ਤੇ ਆਪ ਵੀ ਮਰਨਗੇ।
ਆਪ ਮਰੈ ਤਿਨ ਕੇ ਵਿੱਚ ਬਰ ਕੇ ਸਗਰੇ ਸੰਕਟ ਦਿਓ ਨਿਵਰ ਕੇ।
ਤੁਹਾਡੇ ਹੁਕਮ ਨੂੰ ਮੰਨ ਕੇ ਭੁੱਖੇ ਰਹਿੰਦੇ ਨੇ, ਫਿਰ ਵੀ ਜਾ ਕੇ ਜੰਗ ਲੜਦੇ ਨੇ ਤੇ ਮਰਦੇ ਨੇ। ਸਗਰੇ ਸੰਕਟ ਦਿਓ ਨਿਵਰ ਕੇ, ਭਾਵ ਕੇ ਤੁਹਾਡੇ ਹੁਕਮ ਦੇ ਅਨੁਸਾਰ ਸਾਰੇ ਦੇ ਸਾਰੇ ਜਿਹੜੇ ਸਿੰਘ ਨੇ ਉਹ ਸੰਕਟਾਂ ਨੂੰ ਦੁੱਖਾਂ ਨੂੰ ਸਹਾਰੇ ਨੇ।
ਸਗਲ ਕੁਟੰਬ ਆਪ ਕੋ ਜਾਨ ਦੀਜੈ ਅਬ ਪ੍ਰਾਣ ਕੋ ਦਾਨ।
ਤੁਹਾਡਾ ਸਾਰੇ ਦਾ ਸਾਰਾ ਪਰਿਵਾਰ ਵੀ ਦੁੱਖਾਂ ਨੂੰ ਪਾ ਰਿਹਾ, ਇਸ ਕਰਕੇ ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਸਾਰਿਆਂ ਨੂੰ ਪ੍ਰਾਣਾਂ ਦਾ ਦਾਨ ਬਖਸ਼ੋ, ਕਿਰਪਾ ਕਰਕੇ ਇਥੋਂ ਚਲੇ ਜਾਈਏ ਤਾਂ ਹੀ ਸਾਰਿਆਂ ਤੋਂ ਚੰਗੀ ਗੱਲ ਹੈ। ਉਸ ਵੇਲੇ ਮਾਤਾ ਗੁਜਰੀ ਜੀ ਨੇ ਕਿਸ ਤਰੀਕੇ ਦੇ ਨਾਲ ਵਚਨ ਕੀਤੇ, ਇਸ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇੰਜ ਬਿਆਨ ਕਰਦੇ।
ਆਖਾ ਮੰਨ ਗਏ ਮਾਤਾ ਗੁਜਰੀ ਜੀ ਕਹਿਆ ਬਹੁਤ ਵਾਰੀ ਸਿਖਾਇਆ ਕਰਕੇ। ਭਾਵੇਂ ਮਾਤਾ ਜੀ ਵੀ ਦਿਲੋਂ ਡਰਦੇ ਸਨ ਪਰ ਸਤਿਗੁਰਾਂ ਦੇ ਪਾਸ ਜਾ ਕਰਕੇ ਸਹਿਜ ਭਾਵ ਦੇ ਨਾਲ ਬੈ ਦੁੱਖ ਫੋਲੇ। ਪਹਿਲਾਂ ਹੋਰ ਹੀ ਗੱਲਾਂ ਚਲਾ ਕਰਕੇ ਵੇਖੇ ਭਾਗ ਜੀ ਇਹਨਾਂ ਪਹਾੜੀਆਂ ਨੇ ਕਿੱਡਾ ਸ਼ੋਰ ਪਾਇਆ ਅਤ ਚਾ ਕਰਕੇ। ਜਿਸ ਦਿਨ ਤੋਂ ਸ਼ਹਿਰ ਵਸਾਇਆ ਏ ਅੱਗ ਇਹਨਾਂ ਤਾਈ ਲੱਗੀ ਤਾ ਕਰਕੇ ਰਹੇ ਈਰਖਾ ਬਾਦ ਹਮੇਸ਼ ਕਰਦੇ ਹੋਰ ਝਗੜੇ ਮੁਫਤ ਵਧਾ ਕਰਕੇ। ਕਈ ਦਗੇ ਫਰੇਬ ਤੇ ਜੰਗ ਕੀਤੇ ਕਈ ਵਾਰ ਗਏ ਹਾਰਾਂ ਖਾ ਕਰਕੇ ਫੇਰ ਹੁਣ ਵੀ ਇਹੋ ਹੀ ਮਤ ਮਾਰੋ ਲਿਆਏ ਲਸ਼ਕਰਾਂ ਤਾਈ ਚੜਾ ਕਰਕੇ। ਵੇਖੋ ਲਾਲ ਜੀ ਕਿਤਨਾ ਜੰਗ ਹੋਇਆ ਸੂਬੇ ਬੈਠ ਰਹੇ ਘੇਰਾ ਪਾ ਕਰਕੇ ਸਾਡੇ ਸਿੰਘ ਹੋ ਗਏ ਸ਼ਹੀਦ ਬਹੁਤੇ ਸਹਿ ਵੈਰੀਆਂ ਤਾਈ ਖਪਾ ਕਰਕੇ। ਪਰ ਹੁਣ ਤਾਂ ਮੁਕਿਆ ਹੈ ਅੰਨ ਦਾਣਾ ਬੈਠੇ ਘਾਸ ਪੱਠਾ ਵੀ ਮੁਕਾ ਕਰਕੇ ਹਾਥੀ ਘੋੜੇ ਪਸ਼ੂ ਭੁੱਖੇ ਮਰ ਰਹੇ ਸਿੰਘ ਲੜਨਗੇ ਕੀ ਹੁਣ ਖਾ ਕਰਕੇ। ਵਾਰੀ ਜਾ ਮੇਰਾ ਆਖਾ ਮੰਨ ਲਵੋ ਇਸ ਥਾਂ ਨੂੰ ਛੱਡ ਛਡਾ ਕਰਕੇ ਹੁਣ ਮਾਲਵੇ ਨੂੰ ਇਥੋਂ ਚਲੇ ਚੱਲੋ ਸੇਵਕ ਸਿੱਖ ਪਰਿਵਾਰ ਬਚਾ ਕਰਕੇ। ਭੁੱਖੇ ਸਿੰਘ ਕਿਥੋਂ ਤੋੜੀ ਜਰਨਗੇ ਜੀ ਚਲੇ ਜਾਣਗੇ ਅੱਕ ਅਕਾ ਕਰਕੇ। ਕੁਝ ਲੜ ਰਹੇ ਕੁਝ ਮੋਏ ਭੁੱਖੇ ਭੱਜ ਚਲੋ ਸਲਾਹ ਬਣਾ ਕਰਕੇ। ਨਿਕਲ ਜਾਣਗੇ ਤੇ ਫਿਰ ਕੀ ਬਣੂ ਫੜ ਲੈਣਗੇ ਵੈਰੀ ਦਬਾ ਕਰਕੇ। ਕਿਥੋਂ ਤੱਕ ਨਿਭਾਉਣਗੇ ਸਿਦਕਾਂ ਨੂੰ ਚਲੇ ਜਾਣਗੇ ਚਿੱਤ ਡੁਲਾ ਕਰਕੇ। ਇਹ ਸਿੱਖ ਨੇ ਲਾਲ ਜੀ ਵਾੜੀ ਤੇਰੀ ਸੁਖ ਇਹਨਾਂ ਦੀ ਮੰਗ ਮੰਗਾ ਕਰਕੇ। ਦੁੱਖ ਭੁੱਖ ਜੇ ਇਹਨਾਂ ਨੂੰ ਮਾਰੇ ਨਾਹੀਂ ਲੈ ਚੱਲੋ ਸਭੇ ਗੱਲ ਲਾ ਕਰਕੇ। ਨਾ ਮੰਨੋ ਤੇ ਇਹਨਾਂ ਨੂੰ ਦਿਓ ਛੁੱਟੀ ਕਰੀ ਜਾਣੇ ਸ਼ੁਕਰ ਮਨਾ ਕਰਕੇ। ਸਾਡੇ ਸਿਰ ਜੋ ਬਣੇ ਕਰਤਾਰ ਸਿੰਘਾ ਅਸੀਂ ਕੱਟ ਲਾਂਗੇ ਪਾਣ ਪਾ ਕਰਕੇ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ, ਮਾਤਾ ਗੁਜਰੀ ਜੀ ਨੇ ਆਖਿਆ ਕਿ ਜੇਕਰ ਮੇਰੇ ਆਖੇ ਲੱਗਦੇ ਹੋ ਅਨੰਦਪੁਰ ਨਗਰੀ ਨੂੰ ਛੱਡ ਕੇ ਚਲੇ ਜਾਈਏ, ਤੇ ਜੇਕਰ ਨਹੀਂ ਲੱਗਦੇ ਤੇ ਕਮ ਸੇ ਕਮ ਸਿੱਖਾਂ ਨੂੰ ਕਿਉਂ ਮਰਵਾ ਰਹੇ ਹੋ, ਇਹਨਾਂ ਨੂੰ ਘਰਾਂ ਨੂੰ ਜਾਣ ਦੀ ਛੁੱਟੀ ਦਿਓ, ਸਾਡੇ ਪਰਿਵਾਰ ਤੇ ਜੋ ਆਣ ਕੇ ਬਣ ਜਾਏਗੀ ਉਹਨੂੰ ਫਿਰ ਕੱਟ ਲਵਾਂਗੇ। ਇਸ ਤਰ੍ਹਾਂ ਦੀਆਂ ਗੱਲਾਂ ਆਖੀਆਂ ਮਾਤਾ ਗੁਜਰੀ ਜੀ ਨੇ ਸਤਿਗੁਰੂ ਗੋਬਿੰਦ ਸਿੰਘ ਨੂੰ।
ਇਮ ਸੁਣ ਮਾਤਾ ਤੇ ਸਿੱਖ ਬੈਸੇ ਸਭਨ ਸੁਣਾਏ ਭਨਿਓ ਗੁਰ ਐਸੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਮਾਤਾ ਗੁਜਰੀ ਜੀ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਸਾਰੇ ਸਿੱਖ ਵੀ ਬੈਠ ਕੇ ਸੁਣ ਰਹੇ ਸਨ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਸੁਣਾ ਕੇ ਇਸ ਤਰ੍ਹਾਂ ਬਚਨ ਕੀਤੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇੰਜ ਕਹਿੰਦੇ ਨੇ,
ਸਭ ਕੁਝ ਹੋ ਰਿਹਾ ਹੈ ਵਿੱਚ ਪਾਣੇ, ਸੋਚਵਾਨ ਹੋ ਕਰੋ ਵਿਚਾਰ ਮਾਤਾ, ਸਾਡੇ ਵਸ ਨਾ ਜੰਗ ਦਾ ਛੇੜਨਾ ਏ, ਬੰਦ ਕਰਨਾ ਨਹੀਂ ਅਖਤਿਆਰ ਮਾਤਾ, ਸਾਡੇ ਵਸ ਨਹੀਂ ਇੱਥੋਂ ਚਲੇ ਜਾਣਾ, ਸਾਡੇ ਵਸ ਨਹੀਂ ਕੋਈ ਕਾਰ ਮਾਤਾ, ਅਸੀਂ ਖਸਮ ਦਾ ਹੁਕਮ ਮਨਾ ਰਹੇ ਹਾਂ, ਖੇਲ ਕਰ ਰਿਹਾ ਕਰਤਾਰ ਮਾਤਾ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਮਾਤਾ ਜੀ ਸਾਡੇ ਵਸ ਦੀ ਗੱਲ ਨਹੀਂ ਹੈ, ਨਾ ਅਸੀਂ ਇੱਥੋਂ ਛੱਡ ਕੇ ਜਾ ਸਕਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਖਸਮ ਜਿਹੜਾ ਹੈ, ਜਿਹੜਾ ਅਕਾਲ ਪੁਰਖ ਮਾਲਕ ਹੈ, ਉਹਦੀ ਰਜਾ ਦੇ ਵਿੱਚ ਹੀ ਸਤਿਗੁਰੂ ਜੀ ਕਹਿੰਦੇ ਨੇ ਅਸੀਂ ਸਾਰਾ ਕੁਝ ਕਰ ਰਹੇ ਹਾਂ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦਾ ਪ੍ਰਮਾਣ ਦਿੱਤਾ ਮਾਤਾ ਜੀ ਨੂੰ ਸਮਝਾਉਣ ਦੇ ਵਾਸਤੇ। ਸਤਿਗੁਰੂ ਜੀ ਕਹਿੰਦੇ ਨੇ, ਜਹ ਬੈ ਸਾਲੈ ਬੈਸਾ ਸਵਾਮੀ, ਜਹ ਭੇਜੈ ਤਹ ਜਾਵਾ। ਭਾਵ ਕੇ ਜਿੱਥੇ ਅਕਾਲ ਪੁਰਖ ਬਿਠਾਉਂਦਾ ਹੈ ਉੱਥੇ ਬਹਿਣਾ ਹਾਂ, ਜਿੱਥੇ ਭੇਜ ਦਿੰਦਾ ਹੈ ਉੱਥੇ ਚਲਿਆ ਜਾਣਾ।
ਸ੍ਰੀ ਗ੍ਰੰਥ ਦੇ ਵਿੱਚ ਇਹ ਸ਼ਬਦ ਲਿਖਿਆ, ਵੱਡੇ ਗੁਰਾਂ ਨੇ ਮੁਖੋਂ ਉਚਾਰ ਮਾਤਾ, ਰਹਿਣਾ ਜਾਵਣਾ ਨਹੀਂ ਹੈ ਹੱਥ ਸਾਡੇ, ਪਾਣਾ ਸਕਦੇ ਨਹੀਂ ਅਸੀਂ ਟਾਰ ਮਾਤਾ।
ਮਾਤਾ ਜੀ ਵੱਡੇ ਸਤਿਗੁਰੂ ਸਾਹਿਬਾਨਾਂ ਨੇ ਬਾਣੀ ਦੇ ਵਿੱਚ ਇਹ ਲਿਖਿਆ ਹੈ, ਇਸ ਕਰਕੇ ਭਾਣੇ ਨੂੰ ਨਹੀਂ ਟਾਲ ਸਕਦੇ, ਰਹਿਣਾ ਤੇ ਜਾਣਾ ਸਾਡੇ ਵਸ ਦੀ ਗੱਲ ਨਹੀਂ ਹੈ। ਸਤਿਗੁਰਾਂ ਨੇ ਹੋਰ ਵੀ ਗੁਰਬਾਣੀ ਦੀ ਤੁਕ ਦਾ ਪ੍ਰਮਾਣ ਦਿੱਤਾ,
ਕਾਠ ਕੀ ਪੁੱਤਰੀ ਕਹਾ ਕਰੇ, ਬਪਰੀ ਖਿਲਾਵਣ ਹਾਰੋ ਜਾਣਾ।
ਭਾਵ ਕੇ ਜਿਹੜੀ ਕਾਠ ਪੁਤਲੀ ਹੁੰਦੀ ਹੈ, ਜਿਹੜੀ ਲੱਕੜ ਦੀ ਮੂਰਤੀ ਹੁੰਦੀ ਹੈ, ਉਹ ਕਿਸੇ ਵੀ ਤਰੀਕੇ ਦੇ ਨਾਲ ਆਪ ਕੁਝ ਨਹੀਂ ਕਰ ਸਕਦੀ। ਜਿਹੜਾ ਉਹਨਾਂ ਕਾਠ ਪੁਤਲੀਆਂ ਨੂੰ ਨਚਾਉਣ ਵਾਲਾ ਹੈ, ਉਂਗਲਾਂ ਦੇ ਨਾਲ ਉਹਦੇ ਅਨੁਸਾਰ ਹੀ ਉਹ ਨੱਚਦੀਆਂ ਨੇ। ਭਾਵ ਸਤਿਗੁਰਾਂ ਦਾ ਕਹਿਣ ਤੋਂ ਇਹ ਹੈ, ਇਹ ਅਕਾਲ ਪੁਰਖ ਸਾਨੂੰ ਖਿਡਾਉਣ ਵਾਲਾ ਹੈ, ਅਸੀਂ ਅਕਾਲ ਪੁਰਖ ਦੇ ਉਂਗਲਾਂ ਦੀਆਂ ਕਾਠ ਪੁਤਲੀਆਂ ਹਾਂ, ਜਿਵੇਂ ਸਾਨੂੰ ਖਿਡਾਏਗਾ ਉਸੇ ਤਰ੍ਹਾਂ ਕਰਾਂਗੇ।
ਜੀਵ ਪੁਤਲੀ ਦੇ ਵਾਂਗ ਨੱਚਦੇ ਨੇ, ਹੱਥ ਫੜੀ ਅਕਾਲ ਨੇ ਤਾਰ ਮਾਤਾ, ਵੇਂਦੇ ਰਹੋ ਖੁਸ਼ ਹੋ ਕਰਤਾਰ ਸਿੰਘਾ, ਜੋ ਕਰੇ ਕਰਤਾਰ ਦਤਾਰ ਮਾਤਾ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਮਾਤਾ ਜੀ ਤੁਸੀਂ ਦੇਖਦੇ ਜਾਓ ਅਕਾਲ ਪੁਰਖ ਕੀ ਕਰਦਾ ਹੈ, ਕਿਉਂਕਿ ਇੱਥੇ ਰਹਿਣਾ ਇੱਥੋਂ ਜਾਣਾ ਮਾਤਾ ਜੀ ਸਾਡੇ ਵਸ ਦੀ ਗੱਲ ਨਹੀਂ। ਜੇਕਰ ਸਾਡੇ ਵਸ ਦੀ ਗੱਲ ਹੁੰਦੀ ਤੇ ਮਾਤਾ ਜੀ ਮੈਂ ਤੁਹਾਡੇ ਬਚਨ ਨੂੰ ਕਦੇ ਨਾ ਮੋੜਦਾ, ਮੈਂ ਚਲਿਆ ਜਾਂਦਾ, ਪਰ ਮਾਤਾ ਜੀ ਗੱਲ ਵਸ ਦੀ ਨਹੀਂ ਹੈ, ਇਹ ਜਿਹੜੀ ਖੇਡ ਹੈ ਇਹ ਅਕਾਲ ਪੁਰਖ ਦੀ ਹੈ, ਤੇ ਅਕਾਲ ਪੁਰਖ ਦੀ ਰਜਾ ਦੇ ਵਿੱਚ ਹੀ ਮੈਂ ਰਹਿਣਾ ਚਾਹੁੰਦਾ।
ਆਵ ਤਪ ਕਰੇ ਸ਼ਕਤ ਕੋ ਪਾਵੇ, ਏਕ ਸਿੰਘ ਲਾਖੋਂ ਪਰ ਤਾਵੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸ ਵੇਲੇ ਮਾਤਾ ਜੀ ਸਿਰਫ ਭੁੱਖ ਦੇ ਦੁੱਖ ਨੂੰ ਨਹੀਂ ਸਹਾਰੇ, ਭਾਵ ਕੇ ਵੱਡਾ ਤਪ ਇਸ ਸ਼ਕਤੀ ਦੇ ਨਾਲ ਹੋ ਰਿਹਾ ਹੈ।
ਏਕ ਸਿੰਘ ਲਾਖੋਂ ਪਰ ਤਾਵੇ,
ਭਾਵ ਸਤਿਗੁਰੂ ਜੀ ਕਹਿੰਦੇ ਨੇ ਮੇਰਾ ਜਿਹੜਾ ਇੱਕ ਸਿੰਘ ਹੈ ਉਹ ਲੱਖਾਂ ਦੇ ਉੱਤੇ ਭਾਰੀ ਹੋਵੇਗਾ।
ਖੜਗ ਕੇਤ ਨਿਤ ਬਣੈ ਸਹਾਏ, ਸੁਤ ਪਰ ਹੋਤ ਪਿਤਾ ਜਿਸ ਪਾਏ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਮਾਤਾ ਜੀ ਖੜਗ ਕੇਤ ਜਿਹੜਾ ਹੈ, ਜਿਹੜਾ ਅਕਾਲ ਪੁਰਖ ਹੈ, ਉਹ ਹਮੇਸ਼ਾ ਹੀ ਸਾਡੀ ਸਹਾਇਤਾ ਕਰਦਾ ਆਇਆ ਹੈ, ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਕਰੇਗਾ।
ਸੁਤ ਪਰ ਹੋਤ ਪਿਤਾ ਜਿਸ ਪਾਏ,
ਭਾਵ ਕੇ ਜਿਵੇਂ ਪਿਤਾ ਆਪਣੇ ਪੁੱਤਰ ਦੀ ਪ੍ਰਤਪਾਲਣਾ ਕਰਦਾ ਹੈ, ਇਸੇ ਤਰ੍ਹਾਂ ਅਕਾਲ ਪੁਰਖ ਸਾਡੀ ਪਾਲਣਾ ਕਰਦਾ।
ਗੋਦ ਮਾਤ ਦੇਵੀ ਕੇ ਪਾਇਓ, ਨਿਤ ਪ੍ਰਤੀਪਾਲਣ ਬਣ ਸਹਾਇਓ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਆਪਣੇ ਖਾਲਸੇ ਨੂੰ ਮੈਂ ਦੇਵੀ ਮਾਤਾ ਦੀ ਗੋਦ ਦੇ ਵਿੱਚ ਪਾਇਆ ਹੋਇਆ, ਇਸ ਕਰਕੇ ਉਹ ਨਿਤ ਪ੍ਰਤੀਪਾਲਣਾ ਜ਼ਰੂਰ ਕਰੇਗੀ।
ਛੋਦਾ ਤੇ ਪਾਸਾ ਕਸ਼ਟ ਬੇਸਾਲੇ, ਬਣੇ ਪੰਥ ਕੋ ਲੇ ਸਭ ਚਾਲੇ।
ਮਾਤਾ ਜੀ ਜਿੰਨੀ ਵੀ ਭੁੱਖ ਹੈ, ਜਿੰਨੀ ਵੀ ਪਿਆਸ ਹੈ, ਇਹ ਜਿੰਨੇ ਵੀ ਵੱਡੇ ਵੱਡੇ ਭੁੱਖ ਤੇ ਦੇ ਵੱਡੇ ਵੱਡੇ ਦੁੱਖ ਨੇ, ਕਸ਼ਟ ਨੇ, ਮਾਤਾ ਜੀ ਮੇਰਾ ਪੰਥ ਸਹਾਰ ਲਵੇਗਾ, ਇਹ ਸਾਰਾ ਕੁਝ ਚੱਲ ਲਵੇਗਾ, ਤੁਸੀਂ ਚਿੰਤਾ ਨਾ ਕਰੋ।
ਇਮ ਕੇਤ ਗਦਿਨ
ਪਨਤ ਸੁਣਤੇ ਮਹਾ ਛੁਦਤ ਕੋ ਭੈ ਬਿਰ ਤੰਤੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸੇ ਤਰੀਕੇ ਦੇ ਨਾਲ ਕਾਫੀ ਸਾਰੇ ਦਿਨ ਫਿਰ ਬਤੀਤ ਹੋ ਗਏ, ਮਹਾ ਵੱਡੇ ਭੁੱਖ ਦੇ ਦੁੱਖ ਦੇ ਬਿਰਤਾਂਤ ਨੂੰ ਸਿੰਘ ਸਹਾਰਦੇ ਰਹੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾਦਾਂ ਜਾਚਕਾਂ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਣਾਮ।